ਔਰ ਬਾਬੇ ਫਰੀਦ ਦੇ ਕਈ ਤਪ ਮਸ਼ਹੂਰ ਹੈ। ਆਪਨੇ 12 ਸਾਲ ਪੇਟ ਦੇ ਉੱਤੇ ਲੱਕੜ ਦੀ ਰੋਟੀ ਬਣਾ ਕੇ ਪਾਕਪਟਨ ਦੇ ਵਿੱਚ ਅਜੇ ਵੀ ਉਹਨਾਂ ਦੀ ਉਹ ਰੋਟੀ ਉਹਨਾਂ ਦੀ ਯਾਦਗਾਰ ਸਾਬਤ ਹੈ ਵੀ ਇਸ ਤਰ੍ਹਾਂ ਉਹਨਾਂ ਨੇ ਰੋਟੀ ਪੇਟ 'ਤੇ ਬੰਨ੍ਹੀ, ਪੇਟ ਦੇ ਉੱਤੇ ਰੋਟੀ ਬੰਨ੍ਹ ਲਈ। ਅਗਰ ਉਹਨਾਂ ਨੂੰ ਕੋਈ ਪੁੱਛਦਾ ਹੁੰਦਾ ਸੀਗਾ ਕਿ ਖਾਣਾ ਖਾਣਾ, ਉਹ ਕਹਿੰਦਾ ਹਾਂ ਕੁਛ ਖਾ ਲਿਆ, ਕੁਛ ਆਪਾਂ ਪਾਈ ਬੰਨ੍ਹੀ ਫਿਰਦਾ। ਤਾਂ ਉਹਦੇ ਦਿਲ ਦੇ ਵਿੱਚ ਇਹ ਸੀ ਵੀ ਸ਼ਾਇਦ ਮਾਲਕ ਭੁੱਖਾ ਰਹਿਣ ਨਾਲ ਹੀ ਮਿਲ ਜਾਵੇ। ਤੋ ਦਰਖਤਾਂ ਦੇ ਥੋੜ੍ਹੇ ਬਹੁਤ ਜਦੋਂ ਜ਼ਿਆਦਾ ਭੁੱਖ ਤੰਗ ਕਰਦੀ ਸੀ, ਦਰਖਤਾਂ ਦੇ ਪੱਤੇ ਸੂਤ ਕੇ ਖਾ ਲੈਂਦਾ ਸੀਗਾ। 12 ਸਾਲ ਬਾਅਦ ਜਦ ਘਰੇ ਆਇਆ ਤੋ ਮਾਤਾ ਉਸਦੇ ਵਾਲ ਠੀਕ ਕਰਨ ਲੱਗੀ। ਹੁਣ ਵਾਲ ਜਦੋਂ ਖਿੱਚੇ, ਪੀੜ ਲੱਗੇ, ਉਹਨੂੰ ਕਹਿਣ ਲੱਗੀ ਦੇਖ ਬੇਟਾ, ਜਿਹਨਾਂ ਦਰਖਤਾਂ ਦੇ ਤੂੰ ਪੱਤੇ ਸੂਤ ਦਾ ਸਾ ਪੀੜ ਉਹਨਾਂ ਨੂੰ ਵੀ ਲੱਗਦੀ ਸੀ, ਔਰ ਤੂੰ ਬਜਾਏ ਭਗਤੀ ਦੇ ਸੱਚ ਬੋਲਣ ਦੇ 12 ਸਾਲ ਝੂਠ ਬੋਲਿਆ ਹੈ, ਇਹ ਕੋਈ ਭਗਤੀ ਦਾ ਕਾਰਨ ਥੋੜ੍ਹੋਂ ਹੈ। ਸੋ ਫਿਰ ਆਪ ਪਰਮ ਸੰਤਾਂ ਕੋਲ ਗਿਆ ਸੀ, ਫਿਰ ਨਾਮਦਾਨ ਮਿਲਿਆ, ਫਿਰ ਜਾ ਕੇ ਉਹ ਕਮਾਈ ਦੇ ਵਿੱਚ ਕਾਮਯਾਬ ਹੋਇਆ ਸੀ।
There are many practices, many famous practices which Baba Farid performed to realize God, and one of that is that once he made a chapati, made out of wood, a structure like chapati, and he tied that to his stomach. That was only not to eat. If anybody was asking him that, do you want to eat food, always he would say that, no, I have already ate, I am already full, and you see, whatever was left, I have tied that to my stomach so that I can eat next time. And in that way, for 12 years, he didn't eat anything. Whenever he was getting much pain from the hunger, he would go to the trees and just break the leaves, and he would eat the leaves of the tree. Because somebody told him that by keeping the fast he can realize God, but that was not true. So after 12 years, when he came back to home and his mother started combing his hair, at that time he was feeling much pain because he was very much weak. So he complained for that. So his mother replied that, dear son, when you are breaking the leaves of the trees, tree was also having the same type of pain, and instead of doing that devotion for God, you gave much pain to the creation of God, and in that way it is not the true path or true way to realize God. So then he realized, and after that he went to the Param Sants, perfect masters, and then getting initiation from them and meditating on that, he also became the Param Sant.
ਔਰ ਮੈਂ ਆਪ ਨੂੰ ਯਕੀਨ ਦਵਾਉਂਗਾ ਕਿ ਕਦੇ ਵੀ ਸਰੀਰ ਦੇ ਅੰਦਰ ਅਭਿਆਸ ਕਰਨ ਦੇ ਡਿਫੈਕਟ ਨਹੀਂ ਪੈਂਦਾ ਗਾ, ਕਦੇ ਕੋਈ ਬਿਮਾਰੀ ਨਹੀਂ ਲੱਗਦੀ ਗੀ।
ਆਈ ਵਿਲ ਟੈਲ ਯੂ ਦੈਟ ਇਫ ਯੂ ਆਰ ਡੂਇੰਗ ਮੈਡੀਟੇਸ਼ਨ, ਯੂਅਰ ਬਾਡੀ ਕੈਨ ਨਾਟ ਹੈਵ ਐਨੀ ਡਿਫੈਕਟ, ਐਂਡ ਯੂ ਵਿਲ ਨਾਟ ਹੈਵ ਐਨੀ ਡਿਜ਼ੀਜ਼ ਓਨਲੀ ਬਿਕੋਜ਼ ਆਫ ਡੂਇੰਗ ਮੈਡੀਟੇਸ਼ਨ।
ਅਗਰ ਸੁਰਤ ਅੰਦਰ ਜਾਣ ਲੱਗ ਜਾਵੇ, ਬੇਸ਼ੱਕ ਤੁਸੀਂ ਹਫ਼ਤਾ ਹਫ਼ਤਾ ਖਾਣਾ ਵੀ ਨਾ ਖਾਓ, ਤਦ ਵੀ ਤੁਹਾਨੂੰ ਕੋਈ ਭੁੱਖ ਵੀ ਤੁਹਾਡੇ 'ਤੇ ਅਸਰ ਨਹੀਂ ਕਰੇਗੀ।
ਇਫ ਯੂਅਰ ਸੋਲ ਇਜ਼ ਗੋਇੰਗ ਵਿਦਇਨ ਆਫਟਰ ਦੈਟ, ਨੋ ਮੈਟਰ ਇਫ ਯੂ ਡੋਂਟ ਈਟ ਫਾਰ ਵੀਕਸ, ਬਟ ਸਟਿਲ ਨਾਟ ਈਵਨ ਦੀ ਹੰਗਰ ਵਿਲ ਹੈਵ ਐਨੀ ਬੈਡ ਇਫੈਕਟ ਔਨ ਯੂਅਰ ਬਾਡੀ।
ਹਾਂ, ਜੇ ਐਵੇਂ ਸਾਡੇ ਉੱਥੇ ਇੱਕ ਮਹਾਜਨ ਸੀਗਾ, ਉਸਦਾ ਵਿਚਾਰ ਪੋਸਤ ਖਾਂਦਾ ਹੁੰਦਾ ਸੀਗਾ, ਪੋਸਤ ਛੱਡਣ ਦਾ ਹੋਇਆ ਅਮਲ ਛੱਡਣ ਦਾ, ਉਹਨੇ ਸੁਣਿਆ ਸਾਡੇ 3-4 ਮੀਲ ਇੱਕ ਦੂਰ ਆਦਮੀ ਸੀਗਾ ਵੀ ਉਸਨੇ ਪੋਸਤ ਛੱਡ ਦਿੱਤਾ ਅਮਲ, ਉਹ ਉੱਧਰ ਨੂੰ ਜਾਵੇ। ਔਰ ਆਪਣੇ ਆਸ਼ਰਮ 'ਚ ਵੀ ਆਇਆ, ਮਹਾਰਾਜ ਸਾਵਣ ਸਿੰਘ ਦਾ ਨਾਮ ਲੇਵਾ ਸੀਗਾ, ਮੈਨੂੰ ਕਹਿਣ ਲੱਗਿਆ ਕਿ ਮੇਰਾ ਵਿਚਾਰ ਹੈ ਮੈਂ ਉਸ ਆਦਮੀ ਨੂੰ ਦੇਖ ਕੇ ਆਵਾਂ, ਉਹ ਅਮਲ ਛੱਡਿਆ। ਮੈਂ ਉਹਨੂੰ ਕਿਹਾ ਉਹ ਜਿਉਂਦਾ ਹੈ, ਮਰਿਆ ਨੀਗਾ, ਮੈਂ ਤੈਨੂੰ ਤਸੱਲੀ ਦੇ ਦਿੰਦਾ, ਅਗਰ ਤੂੰ ਵੀ ਛੱਡ ਲਵੇਂ ਇੱਥੋਂ ਹੀ ਮੁੜ ਜਾ, ਤੈਨੂੰ ਕੋ ਗਾਹਾਂ ਕੀ ਲੈਣ ਜਾਂਦਾ, ਤੂੰ ਛੱਡ ਦੇ, ਤੂੰ ਵੀ ਮਰਦਾ ਨੀਗਾ। ਖੈਰ, ਪਰ ਉਹਦਾ ਇੰਨਾ ਦਿਲ ਨਹੀਂ ਸੀਗਾ, ਦਿਲ ਤਾਂ ਉਹਦਾ ਅੰਦਰੋਂ ਹਿਲਿਆ ਹੋਇਆ ਸੀਗਾ ਵੀ ਅਮਲ ਛੱਡਿਆ ਤਾਂ ਬਸ ਬਚਾਂਗੇ ਨਹੀਂ। ਉਹ ਉਸ ਬੰਦੇ ਨੂੰ ਦੇਖ ਕੇ ਆਇਆ, ਕੁਛ ਭਰੋਸਾ ਬੰਨਿਆ, ਘਰ ਆ ਕੇ ਘਰ ਵਾਲੀ ਨੂੰ ਕਹਿਣ ਲੱਗਿਆ, ਲੈ ਹੁਣ ਆਹਦਾ ਕਿ ਬਸ ਮੇਰੀ ਤਾਂ ਹੁਣ ਸਿਰ ਧੜਦੀ ਬਾਜੀ ਲੱਗ ਗਈ ਹੈ, ਜਾਂ ਮਰ ਜੂੰ ਜਾਂ ਇਹਨੂੰ ਛੱਡ ਦੂੰ। ਉਹਨੇ ਉਹ ਅਮਲ ਜਿਹੜਾ ਸੀ ਸਿੱਟ ਦਿੱਤਾ ਪਰੇ। ਲੇਕਿਨ ਥੋੜ੍ਹੇ ਚਿਰ ਬਾਅਦ ਜਦੋਂ ਮਾਮੂਲੀ ਜਿਹੀ ਤਕਲੀਫ ਆਈ, ਉਹ ਘਰ ਵਾਲੇ ਨੂੰ ਕਹੇ ਕਿ ਮੈਂ ਔਖਾ ਹੁੰਦਾ, ਉਹ ਆਹਦੀ ਕੋਈ ਨਹੀਂ, ਜੇ 4 ਪੈਰ ਔਖਾ ਹੋ ਲਿਆ ਤਾਂ ਕੋਈ ਗੱਲ ਨਹੀਂ, ਆਪਣੇ ਮਗਰੋਂ ਇਹਦਾ ਫੀਮ ਦਾ ਕੋਟ ਲੈ ਜਾਏਗਾ। ਲੇਕਿਨ ਉਹ ਤਕਲੀਫ 'ਚ ਸਹਾਰ ਨਹੀਂ ਸਕਦਾ ਸੀਗਾ, ਉਹ ਉਹਨੂੰ ਲੱਗ ਗਿਆ ਮਿਹਣੇ ਮਾਰਨ। ਪਹਿਲਾਂ ਤਾਂ ਉਹਦੀਆਂ ਮਿੰਨਤਾਂ ਕੀਤੀਆਂ, ਕਹਿਣ ਲੱਗਿਆ ਦੇਖ ਤੇਰੇ ਬੱਚੇ ਰੁਲ ਜਾਣਗੇ, ਤੇਰੀ ਕੌਣ ਪਰਵਰਿਸ਼ ਕਰੂਗਾ। ਉਹ ਕਹਿਣ ਲੱਗੀ ਮੈਂ ਆਪੇ ਪਾਲ ਲੂੰਗੀ ਬੱਚੇ, ਕੋਈ ਨਹੀਂ ਤੂੰ ਮਰ ਜਾਏਗਾ ਤਾਂ ਮਰ ਹੀ ਜਾ, ਅਤੇ ਤੂੰ ਮਰਦਾ ਨੀਗਾ। ਫਿਰ ਉਹਨੇ ਆਖਿਆ ਵੀ ਇਹ ਤਾਂ ਦਾ ਠੀਕ ਨਹੀਂ ਚੱਲਿਆ। ਫਿਰ ਉਹਨੂੰ ਕਹਿਣ ਲੱਗਿਆ ਤੂੰ ਤਾਂ ਕਿਸੇ ਹੋਰ ਮਰਦ ਨੂੰ ਕਰਨ ਦੀ ਮਾਰੀ ਇਹ ਬਾਤ ਕਹਿਣੀ ਹੈ। ਜਦੋਂ ਇਹ ਬਾਤ ਕਹੀ, ਔਰਤ ਬੜੀ ਅੱਛੀ ਸੀਗੀ, ਕਾਬਲ ਔਰਤ ਸੀਗੀ, ਉਹ ਕਹਿਣ ਲੱਗੀ ਵੀ ਫਿਰ ਹੁਣ ਮੈਂ ਕੀ ਕਰਾਂ। ਉਹ ਕਹਿਣ ਲੱਗਿਆ ਕਿ ਮੈਂ ਸੰਤਾਂ ਕੋਲ ਵਾਅਦਾ ਕਰਕੇ ਆਇਆ ਵੀ ਮੈਂ ਅਮਲ ਛੱਡ ਦੇਣਾ, ਹੁਣ ਤੂੰ ਆਪਦੇ ਹੱਥ ਨਾਲ ਮੇਰੇ ਮੂੰਹ ਚ ਪਾ ਤਾਂ ਕਿ ਸੰਤਾਂ ਨੂੰ ਮੈਂ ਇਹ ਬਾਤ ਕਹਿ ਦਿਆਂ ਵੀ ਮੈਂ ਤਾਂ ਨਹੀਂ ਖਾਂਦਾ ਸੀਗਾ, ਇਹਨੇ ਮੱਲੋ ਮੱਲੀ ਪਾਤਾ ਮੂੰਹ ਚ। ਅਖੀਰ ਜੀ ਉਹਨੂੰ ਤਾਨੇ ਵੇਲੇ ਮਾਰ ਕੇ ਵਿਚਾਰੀ ਨੂੰ ਤਿਆਰ ਕੀਤਾ, ਉਹਨੇ ਪਾ ਦਿੱਤਾ ਮੂੰਹ ਚ ਅਮਲ। ਮੇਰਾ ਵੀ ਦਿਲ 'ਚ ਖਿਆਲ ਹੋਇਆ ਵੀ ਚਲੋ ਦੇਖੀਏ ਤਾਂ ਸਹੀ। ਔਰ ਆਪਣੇ ਆਸ਼ਰਮ ਤੋਂ ਨਜ਼ਦੀਕ ਹੀ ਰਹਿੰਦਾ ਹੁੰਦਾ ਸੀਗਾ, ਉਹ ਦੁਕਾਨ ਕਰਦਾ ਹੁੰਦਾ ਸੀਗਾ। ਮੈਂ ਗਿਆ, ਮੈਂ ਕਿਹਾ ਸੁਣਾ ਬਈ ਕੀ ਹਾਲ ਹੈ। ਉਹ ਆਹਦਾ ਜੀ ਆਪਾਂ ਤਾਂ ਬਸ ਸਿਰ ਧੜਦੀ ਬਾਜੀ ਲਾ ਦਿੱਤੀ ਸੀ, ਮਰ ਭਵੇਂ ਜਾਂਦੇ, ਪਰ ਕਿਆ ਮੁੰਡਿਆਂ ਦੀ ਮਾਂ ਰੋਣ ਲੱਗ ਪਈ ਵੀ ਮੈਂ ਕੀ ਕਰੂੰਗੀ, ਬੱਚੇ ਕਿਵੇਂ ਪਾਲੂੰਗੀ। ਇਹਨੇ ਮੱਲੋ ਮੱਲੇ ਮੂੰਹ 'ਚ ਪਾਤਾ। ਉਹ ਕਹਿਣ ਲੱਗੀ ਹੈ ਹੁਣ ਤੂੰ ਮੈਨੂੰ ਇਹ ਅਲਾਂਭਾ ਦਵਾਉਣਾ, ਮੈਨੂੰ ਕਹਿੰਦਾ ਤੂੰ ਮੈਨੂੰ ਕਿਹਾ, ਮੈਨੂੰ ਮਿਹਣੇ ਮਾਰੇ ਤਾਂ ਹੀ ਮੈਂ ਪਾਇਆ ਮੂੰਹ ਦੇ ਵਿੱਚ। ਸੋ ਇਸ ਤਰ੍ਹਾਂ ਹੈ ਵੀ ਜੇ ਤੂੰ ਅਭਿਆਸ ਬੈਠੇ ਦਾ ਮਾੜਾ ਜਿਹਾ ਕੋਈ ਤਕਲੀਫ ਹੋਈ ਮਾਮੂਲੀ, ਜਾਂ ਕਿਤੇ ਮਨ ਨੇ ਕਿਹਾ, ਘਰਦਿਆਂ ਨੂੰ ਕਹੋ, ਕਹਿਣ ਲੱਗ ਜਾਓ ਬਈ ਸਾਨੂੰ ਉਠਾ ਲਓ ਬੋੜੀ, ਤੋ ਤੁਹਾਡਾ ਕੌਣ ਪਾਲਣ ਪੋਸ਼ਣ ਕਰੇਗਾ। ਲੇਕਿਨ ਮੈਂ ਵਹਿਦੇ ਨਾਲ ਬਾਤ ਕਹਿਣਾ ਅਭਿਆਸੀ ਦੇ ਕਦੇ ਸਰੀਰ ਨੂੰ ਨੁਕਸ ਨਹੀਂ ਪਏਗਾ, ਬਲਕਿ ਤਾਜ਼ਗੀ ਮਿਲੇਗੀ।
There was a dear one who was addicted to opium, and somebody told him that there is a man who was also addicted, and he left that addiction, and now his body is all that, and he didn't have any bad effect of leaving that intoxicant, but he didn't believe in that. So he started searching for that man, and that person was living nearby our ashram. So in order to get to that village, that person had to come in our ashram also, and he was an initiate of Master Saman Singh. So when he came there, I asked him that where are you going. So he told me everything, that somebody has told me that there was one dear one who was addicted to opium and he left that, and people say that he is alive and nothing wrong happened to his body, and I just want to make sure because I also want to give up this bad habit. So I told him that I know that man, and he has left that, but nothing wrong has happened to his body, and why don't you travel for why are you going for 3 more miles? I am telling you that you should go back and you also give up that. But he said that no, I don't believe in that way, I should go and see with my own eyes. So when he went there, he saw the person who had left the opium. He was in all right condition and everything was fine. So then he got a little bit of assurance, and he also made up his mind to give up that. So he promised to me that I will not take the opium again. And when he came back to his home, everything went all right for a few days, and he told his wife that he has made a promise with me that he will never eat the opium. So his wife was very much happy. So they threw all the opium and everything out from their home so that he may never get temptation to use that again. But after a few days, when the pain started coming and he couldn't bear that, so he requested his wife that I'm having very much pain, so you do something to remove this pain. That wife was very strong and she said that I don't want to give you the opium again and I want you to be free from this disease. So he said that I am dying out of the pain, and if I will die, who will take your care, who will earn for you, and who will take care of the children? So she was very firm and she knew that nothing was going to go back bad. So she said that it's all right, if you will die, it's all right, I will take care of the children, don't worry about my children and myself. But you should leave this bad habit, you should not eat that again because you have done the promise with the master. So after one more day, he said that I am dying, I am having very much pain, and you should do something for that. You are not worried about my death because you can go and find some other husband, but what will happen to my children, who will take their care? And in that way, when he was arguing and requesting, that woman, she couldn't hold the strength and she collapsed, and she said that okay, do you want me to go and bring opium from you? So he said that yes, you do that, but I have made the promise that I will not eat the opium with my own hands, so you please give me that, and in that way I will not have this blame that I use that again. So in that way again he started using that. So after a few days, when I went to visit him, I asked him that yes dear one, how are you, did you leave that? So he said that yes, I have left that completely, but the thing is that my wife, she had requested me to eat that because if I will not eat that, she is afraid that I will die, and that's why she is giving me again. But anyway, I have left from my side. So this is the thing, that when you will sit for meditation and if any pain will come, you will request your family members and other dear ones that you please make me get up from the meditation, otherwise I will die, and if I will die, who will take your care? You can do that, and you will do that maybe, but I will tell you promisely that nothing wrong will happen to your body if you will do the meditation.
हाँ भाई और आपका भजन अभ्यास सारे ने करना है सत्संग दे विच अपनी हाजरी लगानी है भजन अभ्यास कदे भी मिस नहीं करना.
And the other thing is that all the dear ones should come in the satsang, and those who are initiates, they should never miss their meditation. Always they should go on doing the meditation. Okay. Yes, please. If anybody wants to ask any question, they can ask.
Meditation today, I saw some things. I saw a circle, and it was blue. And the circle exploded into a light.
Just a minute.
I'm sorry, I'm not an initiate.
You're not an initiate?
Yeah, I'm not an initiate.
Where were you meditating?
Today.
Where?
In the hall. The hall, yes.
Okay, just go on.
I saw the circle. The circle exploded into light. And then I saw an eye.
Mm-hmm.
And the eye seemed to be gazing at me. And then it turned into a mushroom shape. And the top of the mushroom seemed to be very, very much extended, like protective. And then it turned into that pendulum shape that's on the bottom.
Mm-hmm.
And it was had three rectangle shapes on either side of it, and they were opaque, but the pendulum shape was transparent, and it seemed to keep coming at me and coming at me, and then I seemed to be able to fix it in space, and it stayed still, and then it seemed to be swing back and forth like that, and then it disappeared.
कहती आस ये बेस्ट संगी है. कहती आज सुबह अभ्यास जब कर रही थी तो पहले मेरे को एक नीला दायरा जैसा नजर आया. फिर नीला दायरा फट गया उसके अंदर से जो जैसी नजर आया. उसके बाद आँख नजर आई. आँख के बाद ये वाला नजर आया. और ये बहुत बड़ा हिस्सा था जैसे किसी की सुरक्षा की जाती है. उसके बाद में ये हो गया. ये जो थे इसके मैं दूसरी तरफ नहीं देख सकती थी, लेकिन इसके बिल्कुल दूसरी तरफ मैं देख सकती थी. ये जो बीच वाला हिस्सा उसके पहले तो मैं उसको स्थिर रखने में कामयाब हुई, लेकिन बाद में आकर के वो हिलने लगा. ये वाला सब कुछ हिलने लगा. कहती इसका कुछ मतलब बता देते हो.
जब तक आप नाम का ना लोगे उतना चिर आप कोई काल आकर्षित नहीं है जो आपने दिखाई देने शरीर के थले देसे नहीं.
These are all the attractions of the negative power coming from the lower centers of your body. Until you are initiated, you can't understand that what is real and what is unreal.
my meditations are very limited because of lust and worldliness and weakness. And I was wondering if I have a picture and I'd like him to write me something on it for me and sign it, if that's possible.
कहता है कि काम और दुनियादारी के जो काम हैं इनकी वजह से मेरे अभ्यास जो हैं बहुत सीमित हैं, ज़्यादा नहीं है अभ्यास. और एक तस्वीर है मेरे पास शायद आपकी. कहता है इसके आप और दस्तखत कर दोगे और लिख दोगे कुछ जिससे कि मेरे को प्रेरणा मिलती है. पीछे
कोई और बात कर सको
नहीं. यस एनीबॉडी एल्स क्वेश्चन. यस इनकरेक्ट एग्रीकल्चर
अग्निहोत्र इट्स अ वैदिक फायर रिचुअल.
व्हाट्स दैट?
अग्निहोत्र. इट्स a Vedic fire ritual. It's for cleansing the atmosphere and cleansing the mind.
I don't understand.
Some Hindu too. You should know more.
Agni, hotra?
Agni, fire.
Mm-hmm.
And hotra,
अग्निहोत्रा कुछ आती समझ कोई अभ्यास है अग्निहोत्रा कहता क्या सत्संगी के लिए ऐसा करना ठीक नहीं वो मन की और वातावरण की सफाई के लिए होता है
देखो भाई जो तुम सतगुरों ने अभ्यास बताया होता है उस तो सब अभ्यास थले है मन की सफाई करनी है तो जो तुम युक्ति मिली है सिमरन की क्यों नहीं कर
See, all other meditations or practices are lower than the practice which is shown or which is taught to you by the Master. For the cleaning of the mind, why don't you do the simran which Master has given to you? That is the best way or best practice to clean the mind.
Swami Ji Maharaj ne kaya si, jad jeev sharan guru di aave, karma tarma sa parman saave, jo marg guru de bataye, soi karma tarma hua paaye. ਜਦੋਂ ਨਾਮ ਮਿਲ ਗਿਆ ਜਿਹੜਾ ਕੁਛ ਉਹ ਪਹਿਲਾਂ ਕਰਦਾ ਚਾਹੇ ਜਪ ਤਪ ਪੂਜਾ ਪਾਠ ਕੁਛ ਹੀ ਕਰਦਾ ਉਸਨੂੰ ਠੱਪ ਕੇ ਰੱਖ ਦੇਵੇ ਜੋ ਰਸਤਾ ਗੁਰੂ ਦੱਸਦਾ ਉਸ ਨੂੰ ਉਹ ਅਪਣਾਵੇ ਉਹੀ ਉਹਦਾ ਕਰਮ ਹੈ ਉਹੀ ਧਰਮ ਹੈ ਉਹੀ ਅਭਿਆਸ ਹੈ ਅਗਰ ਕਾਮਯਾਬ ਹੋਣਾ ਤਾਂ ਇਹ ਤਰੀਕਾ ਅਪਣਾ ਲਏ ਅਗਰ ਨਹੀਂ ਕਾਮਯਾਬ ਹੋਣਾ ਤਾਂ ਨਾਮ ਲੈ ਦਾ ਕਿਆ ਫਾਇਦਾ ਜੇ ਅਸੀਂ ਫਿਰ ਹੀ ਪੁਰਾਣੀਆਂ ਕਬਰਾਂ ਪ੍ਰੋਲੀਆਂ
ਸਵਾਮੀ ਜੀ ਮਹਾਰਾਜ ਸੇ ਦੈਟ ਵੈਨ ਦ ਐਸਪੀਰੈਂਟ ਕਮਸ ਇਨ ਦੀ ਪ੍ਰੋਡਕਸ਼ਨ ਆਫ ਦ ਮਾਸਟਰ ਹੀ ਸ਼ੁਡ ਫੋਰਗੇਟ ਅਬਾਊਟ ਆਲ ਦੀ ਕਰਮਸ ਆਲ ਦੀ ਡੀਡਸ ਵਾਟਐਵਰ ਪ੍ਰੈਕਟਿਸਿਸ ਰਿਚੁਅਲਸ Whatever superstitions he was having before, he should give up all that. And after that, whatever practice Master is telling him to do, he should understand that as a religion, as his religion, as his deeds and everything. What is the use of taking initiation if still we are doing the other practices? If one wants to progress in this path, he should always go on doing the practices of this path. If he doesn't want to progress, then he can do the other things also.
Sanchi spoke about a burning desire to know God that he had ever since he was young that wouldn't leave him no matter what happened in the world. And I was wondering how one developed that type of burning desire to know God.
Kiti ek din aapne satsang mein kaha tha ki bachpan se hi aapko bhagwan ko milne ke liye dil mein tadapti ichha thi. और बोले कुछ भी क्यों नहीं हो जाता वो इच्छा हमेशा कायम ही रहती जब तक पूरी नहीं हुई इच्छा भगवान नहीं मिला तब तक नहीं वो ख़त्म हुई तो वैसी इच्छा हम किस तरह से अपने अंतर में पैदा कर सकते
तो पहला तो होनी चाहिए जो हूँ मैं तो अनुकार सिमरन के जरिए करूँगे तो मैनू कोई सिमरन नहीं मिले
दिस शुड बी फ्रॉम द वेरी बिगिनिंग If I tell you that do simran and in that way you can create that burning desire, that is not true. Because when I had that burning desire, I was not having any simran to do. I didn't have any practice to do.
Yara dekho, bachche paida karan di, saade andar kisne ichha paida ki thi, evi saade andro hi paida hoi hai. Kaam vashna nu grahan karan di, bhogan di, saade andar kaun ichha paida karda hai, andro hi paida hundi hai.
You see, who creates the desire within us? To produce the children, who creates the desire within us to enjoy the lust and other things. All these desires come from our within and they are created by ourselves. So in the same way, the desire for God is also.
Jis tarah tannu ikattha karan di ichha sade andar koi hor nahi aake karda, oh andaron hi paida hundi hai.
Just as to collect more wealth, the desire to collect more wealth is not brought by somebody else and put in us. That also comes up from our within.
ਇਨਸਾਨ ਦੇ ਅੰਦਰ ਹੀ ਭਲਿਆਈ ਹੈ ਅੰਦਰ ਹੀ ਬਰਿਆਈ ਹੈ ਔਰ ਰਸਤਾ ਇਸਨੇ ਚੁਣਨਾ ਕਿ ਕਿਹੜਾ ਮੈਂ ਚੁਣਨਾ ਹੈ ਇਹਨਾਂ ਦੋਵਾਂ ਦੇ ਵਿੱਚੋਂ
ਵਿਦਇਨ ਦ ਮੈਨ ਦੈਟ ਇਜ਼ ਬੈਡ ਥਿੰਗਸ ਐਂਡ ਗੁੱਡ ਥਿੰਗਸ ਐਂਡ ਇਟ ਇਜ਼ ਅਪ ਟੂ ਦ ਮੈਨ ਐਂਡ ਹੀ ਸ਼ੁੱਡ ਚੂਜ਼ ਹੀ ਸ਼ੁੱਡ ਨੋ ਦੈਟ ਵਾਟ ਇਜ਼ ਦ ਪੈਥ ਔਰ ਵਾਟ ਇਜ਼ ਦ ਵੇ ਹੀ ਹੈਜ਼ ਟੂ ਚੂਜ਼ ਈਦਰ ਆਫ ਗੁੱਡਨੈਸ ਔਰ ਬੈਡ ਥਿੰਗਸ
ਜਿਸ ਤਰ੍ਹਾਂ ਦੂਜੀਆਂ ਇੱਛਾ ਜਿਹੜੀਆਂ ਮੈਂ ਉੱਪਰ ਦੱਸ ਕੇ ਆਇਆ ਉਹ ਸਾਡੇ ਅੰਦਰ ਮੌਜੂਦ ਹੈ ਇਸੇ ਤਰ੍ਹਾਂ ਪਰਮਾਤਮਾ ਦੇ ਮਿਲਣ ਦੀ ਇੱਛਾ ਵੀ ਸਾਡੇ ਅੰਦਰ ਮੌਜੂਦ ਹੈ ਹਰ ਇੱਕ ਇਨਸਾਨ ਦੇ ਲੇਕਿਨ ਅਸੀਂ ਜਗਾਉਣਾ ਅਸੀਂ ਹਾਂ ਉਸਨੂੰ ਬੇ ਅਸੀਂ ਕਿਹੜੀ ਇੱਛਾ ਨੂੰ ਪੈਦਾ ਜਗਾਈਏ ਕਿ ਦੁਨੀਆਦਾਰੀ 'ਚ ਫਸਣ ਵਾਲੀ ਜਗਾਈਏ ਜਾਂ ਮਾਲਕ ਦੇ ਮਿਲਣ ਵਾਲੀ ਜਗਾਈਏ ਇਹ ਅਸੀਂ ਉਸਨੂੰ ਜਗਾਉਣਾ
ਜਸਟ ਐਸ ਆਲ ਦ ਡਿਜ਼ਾਇਰਸ ਆਰ ਵਿਦਇਨ ਅਸ ਜਸਟ ਐਸ ਆਈ ਟਾਕਡ ਅਬਾਊਟ ਦੀ ਅਦਰ ਡਿਜ਼ਾਇਰਸ ਅਬਾਊਟ ਇਨ ਦ ਸੇਮ ਵੇ ਦ ਡਿਜ਼ਾਇਰ ਫਾਰ ਰੀਅਲਾਈਜ਼ ਗੋਡ ਇਜ਼ ਆਲਸੋ ਵਿਦਇਨ ਅਸ ਬਟ ਵੀ ਨੀਡ ਟੂ ਅਵੇਕਨ ਦੈਟ ਐਂਡ ਇਟ ਇਜ਼ ਅਪ ਟੂ ਅਸ ਟੂ ਅਵੇਕਨ ਦ ਡਿਜ਼ਾਇਰ ਵਿਚ ਬ੍ਰਿੰਗ ਅਸ ਬੈਕ ਇਨ ਦ ਵਰਲਡ ਔਰ ਟੂ ਅਵੇਕਨ ਦ ਡਿਜ਼ਾਇਰ ਵਿਚ can make us realize God. This is up to us to awaken the desires. Truly speaking, all the desires are within us, even the desire for realizing God.
Shanti, in one of the early Bani magazines, you talked about your diet and how simple it was, and you said you always avoided sweets as much as possible, and I wanted to know if you had special reasons for it.
कहती है कि शुरुआत की जो संत बानी मैगजीन थी उसके अंदर आप का ये छपा था कि आपका जो खाना है वो बहुत ही सादा है और आपने मिठाइयाँ आप ज़्यादा नहीं खाते, जितनी भी हो सकती है उतनी नहीं खाते आप, तो क्या इसके बारे में कोई ख़ास कारण मिठाइयाँ नहीं खानी?
अगर मैं स्वादु हुंदा तो मैं मालिक दी तरफ आ ही नहीं सकदा सी।
सी इफ आई हैड द टेस्ट ऑफ टम It would have been never possible for me to come to the path of God realization.
मेरा पिताजी बहुत खाने दा स्वादु सी।
My father was very much fond of eating very good foods.
और ओदा ओ कई कई सब्जियां रोज अच्छा अफसरां दा जैसा कोई खाना कम से कम कोई 10-10 प्लेटां ओ लवांदा आपदे मेज दे उत्ते।
And daily he used to eat many types of vegetables and many things. And just like the great royal people eat the food in the same way he would order many types of dishes and When he would eat on the table, one could find many types of dishes.
और मैंने हर किस्म की कोशिश की थी उन्हें स्वादु बनाने की।
And he tried to give me that habit with all his tricks.
लेकिन खाना उन्हें सारी जिंदगी शाकाहारी खाता, मीट नहीं खाता सी, शराब नहीं पीता।
But all his life he remained vegetarian. He never ate meat and he didn't drink wine also.
थोड़े तय थे। तलाक लेके शादी कराई जाती है, आज साढ़े भी हिंदुस्तान च ही कानून है कि तलाक लेके शादी कराई जाती है, लेकिन उस वक्त दे विच अज तो 30-35 साल पहले ये रिवाज नहीं सीगा, और जितनिया मर्जी कोई शादियां करा सकता सी, किसी नूं कोई हड़क नहीं सीगी, और साढ़े पिता ने चार शादियां कराईया सी, चारे जीवनिया सी और चारे घरे वसदियां सी, जिहड़ी चौथी शादी बुढ़े बारे उसने कराई सी, सिर्फ वह स्वाद वास्ते कराई सी भी मैनूं खाना अच्छा बनावे।
Here in this country it is a law or a rule that after getting divorced one can remarry or one can marry again. In India also now the law is the same but 30 or 35 years before there was no restriction. One could marry as many women he wants. So in that way my father married for 4 times and all the 4 wives were alive and the last marriage which he did was only when he was very old and he did that marriage only because that wife was very good cook and because he was fond of very good foods that's why he married that girl
aur main dekhe ode mann nu shanti nahi si phir itthe hi mera khayal aaya ki khanean de vich shanti hi nahi
but even though he didn't have any peace of mind even after eating so many good foods and then I realized that No matter how much good food you eat, but still you can't get the peace of mind by getting it.
और मारा सावन सिंह दा एक नाम लेवा धर्मचंद हुंदा सीगा। अच्छा वो अभ्यासी सीगा। वो मेरे पास आया मिलन वास्ते। पहली मुलाकात दे विच उन्हें मेरे ते सवाल कीता क्योंकि मैनू काफ़ी लोग मनन वाले सीगे राजस्थान दे विच। वो कहन लगे साधु हैं कि स्वादु हैं तो हालांकि मेरे को दो शब्द का भेद सीगा भेद ही नहीं सी बल्कि बाबा बिशनदास की दया दे नाल वो प्रैक्टिकल भी किया हुआ सीगा लेकिन उन्होंने ये कहा सी कि तेरा रास्ता ऊपर है ऊपर देने वाला आएगा मैं मेरे को काफ़ी जिन्ने तुसी आदमी बैठे हो इतने की बैठे होंगे 100-150 आदमी बैठा सीगा मैं सब दे विच नतड़क हो के बात कही कि ना मैं साधु हाँ ना मैं स्वादु हाँ उन्हें मैंने पूछा सी कि साधु हाँ कि स्वादु हाँ मैं उन्होंने कहा ना साधु ना स्वादु क्योंकि साधु मैं अजे जिथे जाके पहुँच दिया उत्थे पहुँचया नहीं गा स्वादु हुंदा तो मैं अपने घरे बैठ के खाने खांदा और मैनू की लोड़ सीगी मालिक दी तलाश दे विच निकलण दी इस सच्चाई नू अजे भी लोग ग्रहण करदे उत्थे
देयर वाज एन इनिशिएट ऑफ मास्टर सावन सिंह हुज नेम वाज धर्मचंद एंड ही वाज वेरी ग्रेट वेरी एडवांस्ड डिसिपल एंड बिकॉज़ मेनी पीपल वर फॉलोइंग मी इन माय एरिया एंड व्हेन ही केम टू सी मी ही आस्क्ड मी दिस क्वेश्चन दैट आर यू साधु Or Swadhu. Swadhu is one who is fond of many good foods. And Sadhu is Sadhu, you know that. So he asked me that, are you Sadhu or Swadhu? At that time, I had the knowledge of 2 words. Not only the knowledge, but with the grace of Baba Bishandas, I was practically successful up to the second plane. But still, I was below the stage where one becomes Sadhu. So I in front of all the people. There were many people at that time sitting with me. And when he asked that question, so I told him that neither I am sadhu, because I have not attained that position, I have not reached to that plane, and nor I am swadhu, because if I had been sadhu, why I have left my home, because in my home everything was in abundance. My father was fond of very good food, and I would have stayed there and ate food and did all the things and enjoyed the worldly things. But I was not that, and neither I was sadhu, because I was still below the plane where one can get the position of sadhu.
Or pichle saal main mahina papu de kare reha siga, papu di mata nu acha shauk hai khana banaun da, waise vi ode khayal acche hai, oh mere vaste kade tin tin char char sabziyan ya hor vi kai kuch banaundi vichari, lekin main utthe vi ik sabzi khan di koshish kiti, aur hun vi mainu aadat ehi hai ki main chhade to chhada khana kha ke khush rehna.
Last year when I stayed for 1 month in Papu's house, our mother is also very good in making food, and she has very good thoughts, and she likes to serve with many good dishes. So whenever she was serving me, she would make 3 or 4 dishes at a time. But there also I was taking only one dish. And now also I am fond of only eating the simple food, only one vegetable or one dish at a time.
Hajur Kripal da vi khana bahut shada siga, oh vi chapati kha ke khush si.
Hajur Kripal's diet was also very simple. He was also pleased only eating chapatis and simple food.
Is it possible to learn a taste for an extremely simple diet while making a living preparing delicacies?
Kehta hai roji roti kamane ke liye agar bahut hi khoobsurat khane banane padte hain. Halwai hai
nahi?
To kehta hai ki kya sambhav hai? Sada khana banane ki swad paida karna.
ਨਾ ਹੁਣ ਤੁਸੀਂ ਤਾਂ ਹਲਵਾਈ ਦਾ ਕੰਮ ਕਰਦੇ ਹੋ, ਤੁਸੀਂ ਬਣਾ ਕੇ ਲੋਕਾਂ ਨੂੰ ਖਵਾਓ, ਤੁਹਾਡੀ ਰੋਜ਼ੀ ਰੋਟੀ ਕਮਾਉਣੀ ਹੈ, ਨਾ ਚੰਗੇ ਬਣਾਓਗੇ ਤਾਂ ਆਏਗਾ ਕੌਣ ਦੁਕਾਨ 'ਤੇ?
ਉਹ ਪੁੱਛਿਆ ਨਾ ਕਿ ਇਹ ਕਰਦੇ ਹੋਏ ਕਿਆ ਸੰਭਵ ਹੈ ਕਿ ਸਾਦਗਾ ਸਾਦਾ ਰਹਿਣਾ ਸੰਭਵ ਹੈ? ਯੈਸ ਯੂ ਕੈਨ ਡੂ
ਦੈਟ. ਸਬਰ ਹੈ, ਇਹ ਤਾਂ ਸਬਰ ਹੈ, ਅੱਗੇ ਅੱਛੀ ਚੀਜ਼ ਪਈ ਹੋਵੇ, ਸਬਰ ਕਰਨਾ ਵੀ ਸੂਰਮੇ ਆਦਮੀ ਦਾ ਕੰਮ ਹੈ.
ਇਨ ਦੈਟ ਯੂ ਹੈਵ ਟੂ ਬੀ ਪੇਸ਼ੈਂਸ, ਓਨਲੀ ਹੀ ਇਜ਼ ਦ ਬਰੇਵ ਮੈਨ ਹੂ ਹੈਜ਼ ਦ ਪੇਸ਼ੈਂਸ. Even though if he is saying many good foods in front of him, but still, if he is a brave man, he will be patient and he will not eat that.
Bachpane di baat ek badi hasan wali hai. Meri dadi si, usne prasad kita khushi de vich aake. Meri mata ne shikayat kiti hai ki khanda nahi ga. Unne aake khanda kyun nahi, ajj mainu banaun de. Usne prasad banaya, main na khada. Oh soti leke dale ho gayi, udon meri 8 saal di umar si. ਉਹ ਸੋਟੀ ਲੈ ਕੇ ਉਦਾਲੇ ਵੀ ਉਦੋਂ ਛੱਡੂ ਜਿੰਨਾ ਚਿਰ ਜਦੋਂ ਖਾਵੇਗਾ. ਮੈਂ ਉਸਨੂੰ ਇਹ ਕਿਹਾ, ਮੈਂ ਆਖਿਆ ਤੇ ਮੇਰਾ ਵੀ ਹੌਸਲਾ ਦੇਖੋ ਕਿ ਜਿਹੜਾ ਪ੍ਰਸ਼ਾਦ ਤਿੰਨ ਮੇਲ ਦਾ ਛੱਡੀ ਬੈਠਾ. ਔਰ ਉਹ ਫਿਰ ਇੰਨੇ ਨਾਲ ਖੁਸ਼ ਹੋ ਗਈ ਜਦੋਂ ਮੈਂ ਇਹ ਬਾਤ ਕਹੀ ਵੀ ਮੇਰਾ ਵੀ ਹੌਸਲਾ ਦੇਖੋ. ਸੋ ਇਹ ਹੈ ਕਿ ਮੂੰਹ 'ਚ ਪਾਣੀ ਭਰਿਆ ਆਉਂਦਾ ਜਦੋਂ ਅੱਗੇ ਅੱਛੇ ਖਾਣੇ ਪਏ ਹੋਣ. ਇਨਸਾਨ ਦੀ ਕੀ ਤਾਕਤ, ਕੋਈ ਸੂਰਮਾ ਆਦਮੀ ਛੱਡ ਸਕਦਾ ਮੂਰਸ ਅੱਛੇ ਖਾਣੇ?
ਇਨ ਮਾਈ ਚਾਈਲਡਹੁਡ ਵੈਨ ਆਈ ਵਾਸ ਆਫ 8 ਈਅਰਸ ਓਲਡ, ਐਟ ਦੈਟ ਟਾਈਮ ਵਾਂਸ ਮਾਈ ਮਦਰ ਮੇਡ ਸਮ ਹਲਵਾ ਪ੍ਰਸ਼ਾਦ. And I was not eating there. She made many types of halwa, but I was not interested in the sweets, so I didn't eat there. So my grandmother came, and she was very old and she was carrying a stick. So she came coughing and she said that, why are you not eating this halwa? So I said that, no, I don't want to eat there. So she told me that if I will not eat the halwa, she will give me beating with the stick. And then she said that you have to eat it. So I said that, no, I don't want to eat that. And when she was very much pushing me to eat that, I told her lovingly that you just look at my patience also. There are 3 types of halwa lying there, but still I am not I don't want to eat that. The other people, when they look even one type of halwa, the water comes in their mouth and they feel like eating that. And you just look at my patience, that how much patient I am. So then she was very pleased hearing that, and she loved me very much.
ਆ ਪ੍ਰੇਮੀ ਡੌਨ ਮੈਕਨ ਬੈਠਾ ਉੱਥੇ ਰਾਜਸਥਾਨ ਗਿਆ ਸੀਗਾ, ਜਰਾ ਖਾਣਾ ਪ੍ਰੇਮੀਆਂ ਨੇ ਅੱਛਾ ਬਣਾਇਆ ਤੋ ਖਾ ਲਿਆ, ਹਟਣਾ ਬੜਾ ਮੁਸ਼ਕਿਲ ਹੋਇਆ. ਔਰ ਜਦ ਹੱਥ ਨੇ ਉਹਨੂੰ ਅਭਿਆਸ 'ਤੇ ਬਿਠਾਏ, ਸਾਰਿਆਂ ਨੂੰ ਮੈਂ ਪੁੱਛਿਆ ਕਿਉਂ ਵੀ ਤੇਰਾ ਅਭਿਆਸ ਕਿਵੇਂ, ਤੇਰਾ ਕਿਵੇਂ? ਜਦ ਇਹਦੀ ਵਾਰੀ ਆਈ, ਇਹ ਕਹਿੰਦਾ ਜੀ ਮੇਰੀ ਤਾਂ ਆਪਣੀ ਸਮੱਸਿਆ ਇਹ ਸੀ ਕਿ ਮੈਂ ਖਾਣਾ ਜ਼ਿਆਦਾ ਖਾ ਲਿਆ ਔਰ ਮੈਥੋਂ ਸਬਰ ਨਹੀਂ ਹੋਇਆ ਬਸ.
Our dear Don Macon, who is sitting here, when he went to Rajasthan, he was served very good food because the dear ones there made once very good food, and he ate that much. And after that, in the evening meeting, when after meditation, when I was asking the experiences about meditation experiences from the people, when his turn came, he said that I had my own problem because the food was so good that I couldn't stop eating and I ate much, and that's why I was not very good at the meditation. So when the good food is in front of you, it is very hard to control yourself and have patience.
Does the drinking of tea before sitting for meditation have any effect on the mind, such as speeding it up or making it restful?
अभ्यास करने से पहले अगर अभ्यास करने से पहले जो चाय पीना है क्या वो मन के ऊपर कोई असर करती है या नहीं मन की गति तेज करनी या कम करनी इसके ऊपर कोई
मैं देखो मैं तो कदे यह जा अमल लाया ही नहीं गा मैं थानू की दस सकदा
You see, I didn't have any type of addiction like this. So how I can tell you about this?
अफसोस दी गल है बैठना ही है ਤੁਸੀਂ ਪਹਿਲਾਂ ਜਿਹੜਾ ਵਕਤ ਚਾਹ ਕਰਨ ਦੇ ਵਿੱਚ ਲਾਉਂਦੇ ਹੋ ਤੁਸੀਂ ਉਹਨੇ ਚ ਅਭਿਆਸ ਕਿੰਨਾ ਕਰੋਗੇ ਜੋ ਕੰਮ ਤੇ ਜਾਣਾ ਚਾਹ ਪੀ ਲਓ
ਸੀ ਦ ਥਿੰਗ ਇਜ਼ ਦੈਟ ਵੀ ਹੈਵ ਟੂ ਸਿਟ ਐਂਡ ਨਾਟ ਵਰਕ ਐਨੀ ਅਦਰ ਥਿੰਗ ਸੋ ਵਾਈ ਡੋਂਟ ਯੂ ਸਿਟ ਫਾਰ ਦੈਟ ਟਾਈਮ ਆਲਸੋ ਵਿਚ ਯੂ ਆਰ ਗੋਇੰਗ ਟੂ ਸਪੈਂਡ ਇਨ ਮੇਕਿੰਗ ਟੀ ਐਂਡ ਡ੍ਰਿੰਕਿੰਗ ਦੈਟ ਵੈਨ ਯੂ ਹੈਵ ਟੂ ਗੋ ਫਾਰ ਯੋਰ ਵਰਕ ਦੈਨ ਯੂ ਡ੍ਰਿੰਕ ਟੀ ਵਾਟ ਦ ਯੂਸ ਆਫ ਡ੍ਰਿੰਕਿੰਗ ਟੀ ਬਿਫੋਰ ਸਿਟਿੰਗ
ਹਾਂ ਬਾਈ ਸਭ ਆਪਣਾ ਆਪੋ ਆਪਣਾ ਅਭਿਆਸ ਕਰਿਓ ਭਜਨ ਕਰਿਓ ਸਤਸੰਗ ਦੇ ਵਿੱਚ ਹਾਜ਼ਰੀ ਲਾਇਓ ਭਾਵੇਂ ਹਜ਼ਾਰ ਕੰਮ ਵੀ ਹਜ਼ੂਰ ਕਹਿੰਦੇ ਹੁੰਦੇ ਛੱਡ ਕੇ ਅਭਿਆਸ ਦੇ ਵਿੱਚ ਬੈਠੋ ਔਰ ਭਜਨ ਕਦੇ ਵੀ ਮਿਸ ਨਾ ਕਰੋ
ਸੋ ਆਲ ਆਫ ਯੂ ਸ਼ੁਡ ਅਟੈਂਡ ਦ ਸਤਸੰਗਸ ਐਂਡ ਦੋਜ਼ ਹੂ ਆਰ ਇਨੀਸ਼ੀਏਟ ਦੇ ਸ਼ੁਡ ਰੈਗੂਲਰਲੀ ਡੂ ਦੈਰ ਮੈਡੀਟੇਸ਼ਨ ਮਾਸਟਰ ਯੂਜ਼ ਟੂ ਐਮਫਸਾਈਜ਼ ਮਚ ਔਨ ਅਟੈਂਡਿੰਗ ਸਤਸੰਗ ਐਂਡ ਡੂਇੰਗ ਦ ਮੈਡੀਟੇਸ਼ਨ ਹੀ ਯੂਜ਼ ਟੂ ਸੇ ਦੈਟ ਗਿਵ ਅਪ ਥਾਊਜ਼ੈਂਡਸ ਆਫ ਵਰਕ ਟੂ ਸਿਟ ਫਾਰ ਮੈਡੀਟੇਸ਼ਨ ਐਂਡ ਲੀਵਿੰਗ ਹੰਡਰਡਸ ਆਫ ਵਰਕ ਕਮ ਇਨ ਦ ਸਤਸੰਗ Okay, now you should go, please. The time is up. Now the next one. Please, if anybody wants to ask any question.
Now, how do you pronounce your name?
Kithi, aap apna naam kaise uchaarte ho? Apna naam aap kaise uchaarte ho? Just wait.
ਪਹਿਲੀ ਤਾਂ ਗੱਲ ਇਹ ਹੈ ਕਿ ਆਪਣਾ ਨਾਮ ਉਚਾਰਨ ਦੀ ਲੋੜ ਨਹੀਂ ਪੈਂਦੀ ਲੇਕਿਨ ਜੇ ਦੱਸਣਾ ਵੀ ਪਵੇ ਤਾਂ ਮੈਂ ਆਪਣਾ ਨਾਮ ਉਚਾਰਦਾ ਅਜੈਬ ਸਿੰਘ
The thing is that I never need to pronounce my own name. But if anybody asks me that what is your name, then I say what he said.
Ajayib in Turkish means wonderful. Does it mean the same thing in Punjabi?
Yeah, I mean
in wonderful.
In English language.
Ajayib in Turkish means wonderful. Does it mean the same in Punjabi?
Kati kada Turki bhasha ke andar ajayib ka matlab hota hai ajayib. To kya Hindi ke andar bhi ajayib ka matlab ajayib hota hai?
Kya?
Ajayib ka matlab ajeeb hai. Yes.
ਮੇਰਾ ਨਾਮ ਪਹਿਲਾਂ ਮਾਪਿਆਂ ਨੇ ਸਰਦਾਰਾ ਸਿੰਘ ਰੱਖਿਆ ਸੀਗਾ ਤੋ ਬਾਬਾ ਬਿਸ਼ਨ ਦਾਸ ਕਹਿਣ ਲੱਗਿਆ ਕਿ ਸਰਦਾਰਾ ਸਿੰਘ ਦਾ ਕੋਈ ਮਤਵੱਲ ਨਹੀਂ ਗਾ ਨਾਮ ਦਾ ਤੋ ਅਜਾਇਬ ਨਾਮ ਸੋਹਣਾ ਹੈ ਉਹ ਕਹਿੰਦੇ ਅਜਾਇਬ ਜਿਸ ਤਰ੍ਹਾਂ ਜਿੱਥੇ ਵੀ ਹਿੰਦੁਸਤਾਨ ਦੇ ਵਿੱਚ ਆਮ ਜਿਹੜਾ ਕੋਈ ਚੰਗਾ ਘਰ ਬਣਾਉਣਾ ਹੈ ਚੀਜ਼ ਨੂੰ ਅਜਾਇਬ ਕਹਿਣਾ ਜਾਣੇ ਸੋਹਣੀ ਚੀਜ਼ ਨੂੰ ਤੋ ਸਿੰਘ ਨਾਮ ਸ਼ੇਰ ਦਾ ਉਹ ਕਹਿੰਦੇ ਸੋਹਣਾ ਸ਼ੇਰ ਬਾਬਾ ਬਿਸ਼ਨ ਦਾਸ ਨੇ ਨਾਮ ਦਿੱਤਾ ਸੀ
My parents gave me the name Sardara Singh, which doesn't have any meaning. So when I came to Baba Bishan Das, he gave me the name Ajayab, because he told me that the name Sardara Singh doesn't have any meaning. And Ajayab means wonderful, and Singh means lying. So he used to call me Wonderful Lion. And Master Kripal gave me the name Sanji.
Two questions. One, in California, Sanchi said that there were spirits wandering, and they were the spirits of men who had not fulfilled their purpose as men, and as human beings. And I wondered if you could explain that further.
کہتی ہے کہ دو سوال ہیں. پہلا تو یہ ہے کہ کیلیفورنیا میں آپ نے یہ کہا تھا کہ جو روحیں بھٹک جاتی ہیں وہ والی روح ہوتی ہیں جو انسانی جامعے میں آ کر کے انسانی جامعے کا مقصد نہیں پورا کرتی ہیں, اس لیے وہ بھٹک جاتی ہیں. اس کے بارے میں آپ کچھ اور سمجھاؤ گے؟ Well, on that day I said a lot about this subject. Maybe that will come in magazine.
The second question is, I'm a teacher and how can I help the children be to fulfill their destiny as human beings as best that I can?
میں ایک ٹیچر ہوں, میں اپنے بچوں کو کس طرح سے مدد کر سکتی ہوں تاکہ وہ بھی انسانی جامعے کا مقصد پورا کر سکیں, یہ جو بھی ان کی منزل ہے.
سب تو پہلے ٹیچر نو آپ اپنا کریڈٹ اچا بنانا چاہیے اور اس تو بعد بچوں کے اتنے ساڈا اپنے آپ ہی پرباؤ اچھا پہنا رہتا ہے.
فسٹ آف آل دا ٹیچرس نیڈ ٹو میک دیئر کریکٹر ویری ہائی ویری پیور, اینڈ وین دے ول ڈو دیٹ دیئر گڈ کریکٹر ول ہیو دی افیکٹ اور انفلوئنس آن دا چلڈرن بائی اٹ سیلف.
ہندوستان کی پرمپرا یہ سی کہ پہلے جتنے بھی ٹیچر لوگ سن وہ سب برہمچاری جیون بتیت کرتے سکے اور انہوں کا اعلیٰ درجے کا کریڈٹ ہوں سا, اور جو انہوں کے پاس ودیا پراپت کرنے سے انہوں کا بھی اعلیٰ درجے کا کریڈٹ ہوں سا اور برہمچاری جیون بتیت کرتے سکے. لیکن اج کی ہے, اسی جڑے سانو شکشا دین والے ہے وہ خود ٹھیک نہیں گے اور سکولوں کالجوں کے اسی اپنا جیون ہے جڑا تباہ کر لیں.
In India, traditionally, the teachers were always holy and chaste. So, and they were having very high and good character. So those who were going to them to get the education, to study, they were also developing the same type of character. But what is the condition nowadays? The teachers are not having the chaste and moral life and they are spoiled. So those who are going to them to get the study or to get the education, they also spoil their characters. So most of the children ruin themselves either in the schools or colleges.
پچھلے وقت سمیاں دیاں جتنیاں بھی پڑھائیاں ہوندیاں سنیاں انہاں دے وچ تیسٹریاں دے وچ سنتاں مہاتماں دیاں باڑیاں یا انہاں دی شکشا اور انہاں دی جیونیاں دتیاں جاندیاں سنیاں. اج کل بڑے کوجے ناول دتے جاندے ہیں اور انہاں ناولاں نوں پڑھ کے ہریک دا دماغ خراب ہو جاندا ہے.
In the olden days, the education was such that the writings of the great saints, Mahatmas and the holy men were included in the text or the course which they were studying, and in that way the students were also learning a lot from that those things. But nowadays the bad novels and the other writings are given in the course, and that's why reading that the children or the students spoil their mind and they scatter more in this world.
Samaj de andar jehdi guravat aayi hai یہ صرف ٹیچر لوگوں کی مہربانی کر کے ہی ہے کہ وہ آپ ٹھیک نہیں گئے اور بچوں سکولوں کالجوں کے بچ انہوں اچھی سکشا نہیں ملتی جی ملنی چاہیے.
دا ویکنیس وچ ہیز کم ان دا سوسائٹی ناؤ ڈیز دیٹ از اونلی بیکاز آف دا ٹیچرس, بیکاز دا ایجوکیشن وچ دا اسٹوڈنٹ نیڈ دے آر ناٹ گیٹنگ دیٹ بیکاز آف دا لیک آف کیریکٹرس ان دا ٹیچرس.
I haven't seen my parents in about 10 or 12 years, and I'm going to visit them. I was wondering if you had anything you would like me to say to them.
Say to them?
Yeah.
Because I've been 10-12 years old, I haven't met my parents yet, but I'm going to meet them. Do you want to say anything to them? Love them. Convey my love to them.
Thank you. Thank
you. You have one whole
satsang talking about the evils of criticism, and this morning you mentioned a little bit about the poison of praise. I wonder if you could elaborate a little more on that and ways to avoid.
کہتا ہے کہ ایک دن آپ نے ستسنگ کے اندر نندا کے بارے میں کہا اور آج صبح آپ نے جو مان وڈیائی کی جہر ہوتی ہے اس کے بارے میں کہا, تو کیا اس کے بارے میں آپ اور کچھ بتاؤ گے کہ کس طرح سے مان وڈیائی سے آدمی بچ سکتا ہے, کس طرح سے نالے وے مان وڈیائی؟
جب تک یہ من مایا تو دے دائرے تو اوپر نہیں جاندا گا استول سوکشم کارن تنا ਪਿੰਜਰਿਆਂ ਤੋਂ ਉੱਪਰ ਨਹੀਂ ਉੱਠਦਾ ਗਾ ਉਹਨਾਂ 'ਚ ਇੱਕ ਸਵਾਲ ਹੀ ਪੈਦਾ ਨਹੀਂ ਇਨਸਾਨ ਮਾਨ ਵਡਾਈ ਤੋਂ ਬਚ ਜਾ
ਅੰਟਿਲ ਦ ਸੋਲ ਕ੍ਰੋਸਿਸ ਦ ਲਿਮਿਟਸ ਆਫ ਮਾਇੰਡ ਐਂਡ ਮੈਟਰ ਐਂਡ ਇਟ ਬਿਕਮਸ ਫਰੀ ਫਰੋਮ ਦੀ ਥਰੀ ਕੇਜਿਸ ਫਿਜ਼ੀਕਲ ਆਸਟਰਲ ਐਂਡ ਕਾਜ਼ਲ ਕੇਜਿਸ ਦੈਰ ਇਜ਼ ਨੋ ਕੁਐਸਚਨ ਆਫ ਅਵਾਇਡਿੰਗ ਦੀ ਪੋਇਜ਼ਨ ਆਫ ਦੀ ਨੇਮ ਐਂਡ ਫੇਮ ਔਰ ਦੀ ਪਲੇਸ ਆਫ ਦਿਸ ਵਰਲਡ
ਔਰ ਮੈਂ ਬੜੀਆਂ ਬੜੀਆਂ ਸਟੇਜਾਂ ਦੇ ਉੱਤੇ ਦੇਖੇ ਆ ਜਿਹੜੇ ਲੋਕਾਂ ਨੂੰ ਸ਼ਾਂਤੀ ਦਾ ਉਪਦੇਸ਼ ਕਰਦੇ ਹੁੰਦੇ ਆ ਉਹਨਾਂ ਨੂੰ ਜੇ ਕੋਈ ਮਾੜਾ ਜਾਂ ਕੋਈ ਉਹਨਾਂ ਦੇ ਉਹਨਾਂ ਦੀ ਮਾਨ ਵਡਾਈ ਦੇ ਵਿੱਚ ਫਰਕ ਪੈ ਜਾਵੇ ਤਾਂ ਅੰਦਰ ਹੀ ਉਹਨਾਂ ਦੇ ਅੰਦਰ ਹੀ ਮਨ ਹੀ ਅਵਾਲਾ ਖਾਈ ਜਾਂਦਾ ਉੱਪਰੋਂ ਕਹਿੰਦੇ ਨੇ ਨਹੀਂ ਮੈਨੂੰ ਕੋਈ ਲੋੜ ਨਹੀਂ
ਆਈ ਹੈਵ ਸੀਨ ਮੈਨੀ ਪੀਪਲ ਦੋਜ਼ ਹੂ ਆਰ ਸਿਟਿੰਗ ਔਨ ਦ ਡਾਇਸ ਐਂਡ ਟਾਕਿੰਗ ਅਬਾਊਟ ਦ ਪੀਸ ਐਂਡ ਸਾਇਲੈਂਸ ਇਫ ਦੇ ਆਰ ਹਰਟ ਅ ਲਿਟਲ ਬਿਟ ਆਲ ਦ ਟੀਚਿੰਗਸ ਵਿਚ ਦੇ ਆਰ ਟੀਚਿੰਗ ਦੈਟ ਆਲ goes away and instead of peace their mind starts bringing the unrest within them outwardly they will pretend that they are not restless but from inside the mind is boiling the anger or the unrest just like the water or the any other thing boils
main kai vaari dassya meri aap di hadviti kahani hai jab san 47 de vich hindustan pakistan de jungle ਲੱਗਿਆ ਸੀਗਾ ਮੈਨੂੰ ਉਸ ਦੇ ਵਿੱਚ ਮੌਕਾ ਮਿਲਿਆ ਸੀ ਜਾਣ ਦਾ ਕਿਉਂਕਿ ਮੈਂ ਉਦੋਂ ਆਰਮੀ ਦੇ ਵਿੱਚ ਸੀਗਾ ਜਦ ਸਾਡੀ ਆਰਮੀ ਵਾਪਸ ਆਉਣ ਲੱਗੀ ਪੰਜਾਬ ਦੇ ਵਿੱਚ ਉਦੋਂ ਸਾਡਾ ਸਵਾਗਤ ਅੰਮ੍ਰਿਤਸਰ ਦੇ ਕਮੇਟੀ ਨੇ ਕਰਨਾ ਸੀਗਾ ਸਿੱਖਾਂ ਨੇ ਵੀ ਸਾਡੀ ਸਿੱਖਾਂ ਦੀ ਪਲਟਣ ਹੈ ਇਹ ਜੰਗ ਜਿੱਤ ਕੇ ਆਈ ਹੈ ਉਹ ਲੋਕ ਹਾਰ ਗਲ ਦੇ ਵਿੱਚ ਪਾਉਂਦੇ ਸੀਗੇ ਔਰ ਇੱਕ ਇੱਕ ਹਾਰ ਤਾਂ ਹਰੇਕ ਦੇ ਪਾਉਂਦੇ ਸੀ ਲੇਕਿਨ ਮੈਂ ਖੁਦ ਮੰਗ ਲਿਆ ਕਿ ਆ ਇੱਕ ਹੋਰ ਪਾਈ ਮੇਰੇ ਗਲ ਦੇ ਵਿੱਚ ਸਿਰਫ ਵਜ੍ਹਾ ਵੀ ਉਦੋਂ ਵੀ ਲੋਕ ਆਖਣਗੇ ਤੇ ਇਹਦੇ ਗਲ ਦੇ ਵਿੱਚ ਦੋ ਹਾਰ ਪਾਏ ਆ ਲੇਕਿਨ ਉਸ ਤੋਂ ਬਾਅਦ ਜਦ ਹਜ਼ੂਰ ਦੀ ਵਿਆਹ ਹੋਈ ਔਰ ਹਜ਼ੂਰ ਕੰਨੀ ਦੇਖਿਆ ਤਾਂ ਪਤਾ ਲੱਗਿਆ ਕਿ ਮਾਨ ਵਡਾਈ ਜਿਹੜੀ ਹੈ ਇਹ ਅਸੀਂ ਉੱਪਰ ਜਾਏ ਬਗੈਰ ਕਦੇ ਛੱਡ ਹੀ ਨਹੀਂ ਸਕਦੇ
ਮੈਨੀ ਟਾਈਮਸ ਆਈ ਸੈਡ ਅਬਾਊਟ ਮਾਈ ਓਨ ਐਕਸਪੀਰੀਅੰਸ ਦੈਟ ਇਨ 1947 ਵੈਨ ਇੰਡੀਆ ਐਂਡ ਪਾਕਿਸਤਾਨ ਵਰ ਮੇਡ ਆਈ ਵਾਸ ਇਨ ਦੀ ਆਰਮੀ ਐਂਡ ਵੀ ਫੌਟ ਐਂਡ ਵੀ ਵਨ ਇਨ ਦੈਟ ਬੈਟਲ ਸੋ ਵੈਨ ਵੀ ਵਰ ਕਮਿੰਗ ਬੈਕ ਟੂ ਅਵਰ ਹੋਮ ਵੀ ਵਰ ਵੈਲਕਮਡ ਬਾਈ ਦੀ ਕਮੇਟੀ ਆਫ ਦ ਸਿੱਖ ਪੀਪਲ ਇਨ ਅੰਮ੍ਰਿਤਸਰ because we had to come in Punjab. So we were welcomed there and they brought the garlands and they were welcoming everybody and congratulating and putting one garland in the to every soldier. But when my turn came, because they were putting one garland in everybody's neck, they did to me also. But I requested them to put one more in my neck so that people may know that I am very good and people may praise me more. But when I came to Master and when I saw the condition of Master, I learnt a lot. And then I came to realize that until a man goes within, he cannot become free from this problem.
Aur insaan ta main ohi siga, main 24 RB de vich gaya, utthe mere upar ko phul sitna chahya kuch aadmiyan ne, lekin main unna te sakht naraaz hoya ki is to baad agar aisi shararat kiti ta soch liyo, main kade vi jaawan utthe kade is tarah di koi ਹਰਕਤ ਨਹੀਂ ਕਰ ਸਕਦਾ
ਆਈ ਵਾਸ ਦ ਸੇਮ ਮੈਨ ਵੈਨ ਆਈ ਵੈਂਟ ਟੂ ਅ ਵਿਲੇਜ ਕਾਲਡ 24 ਆਰਬੀ ਐਂਡ ਦੇਅਰ ਸਮਬਡੀ ਵਾਂਟਡ ਟੂ ਥਰੋ ਸਮ ਫਲਾਵਰਸ ਔਨ ਮੀ ਬਟ ਐਂਡ ਵੈਨ ਦੇ ਡਿਡ ਦੈਟ ਆਈ ਵਾਸ ਵੈਰੀ ਮੱਚ ਅਪਸੈਟ ਐਂਡ ਆਈ ਟੋਲਡ ਦੈਮ ਦੈਟ ਟੇਕ ਕੇਅਰ ਡੋਨਟ ਡੂ ਦਿਸ ਅਗੇਨ ਆਈ ਵਾਸ ਵੈਰੀ ਮੱਚ ਡਿਸਪਲੀਜ਼ਡ ਵਿਦ ਦੈਮ ਆਈ ਵਾਸ ਦ ਸੇਮ ਮੈਨ ਹੂ ਵਾਸ ਆਸਕਿੰਗ ਫਾਰ ਦੀ ਅਦਰ ਗਾਰਲੈਂਡ ਬਿਫੋਰ ਆਈ ਰੀਅਲਾਈਜ਼ ਦੈਟ ਵਾਟ ਇਜ਼ ਦ ਬੈਡ ਇਫੈਕਟ ਆਫ ਦਿਸ
ਔਰ ਸਾਡੇ ਉੱਥੇ ਗੰਗਾ ਨਗਰ ਦੇ ਵਿੱਚ ਜਿਹੜਾ ਡਿਸਟ੍ਰਿਕਟ ਦਾ ਕਮਾਂਡਰ ਸੀਗਾ ਕਲੈਕਟਰ ਉਹ ਐਸ ਪੀ ਪੁਲਿਸ ਦਾ ਜਨਰਲ ਹੋਰ ਵੀ ਕਈ ਉਹਨਾਂ ਦੇ ਨਾਲ ਪਤਵੰਤੇ ਸੱਜਣ ਸੀ ਜਿਹੜੇ ਮੈਨੂੰ ਅੱਛੀ ਤਰ੍ਹਾਂ ਜਾਣਦੇ ਸੀਗੇ ਉਹਨਾਂ ਦੇ ਇਹ ਦਿਮਾਗ ਸੀ ਕਿ ਸੰਤ ਦਾ ਗੁਰੂ ਆਇਆ ਚਲੋ ਮਿਲਣ ਚੱਲੀਏ ਉਹਨਾਂ ਨੇ ਕੁਛ ਹਾਰ ਲਏ ਘਰੋਂ ਕੁਛ ਫੁੱਲ ਲਏ ਟੋਕਰੀ ਦੇ ਵਿੱਚ ਜਦ ਹਜ਼ੂਰ ਦੇ ਪਾਸ ਗਏ ਮੈਂ ਕਿਹਾ ਜੀ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਨੂੰ ਆਏ ਆ ਮੈਂ ਪਰਿਚੇ ਕਰਾਉਣ ਲੱਗਿਆ ਵੀ ਇਹ ਹੈ ਇਸ ਤਰ੍ਹਾਂ ਦਾ ਅਵਸਰ ਹੈ ਔਰ ਉਹਨਾਂ ਨੇ ਚਾਹੇ ਫੁੱਲ ਸਿੱਟਣੇ ਲੇਕਿਨ ਹਜ਼ੂਰ ਨੇ ਮੌਕਾ ਹੀ ਨਹੀਂ ਦਿੱਤਾ ਪਹਿਲਾਂ ਟੋਕਰੀ 'ਚੋਂ ਫੁੱਲ ਲੈ ਕੇ ਉਹਨਾਂ ਦੇ ਉੱਤੇ ਸਿੱਟੇ ਔਰ ਕਹਿਣ ਲੱਗਾ ਵੀ ਤੁਹਾਨੂੰ ਵੀ ਸ਼ੌਕ ਹੈ ਮੈਨੂੰ ਵੀ ਸ਼ੌਕ ਹੈ ਲਿਆਓ ਉਹਨਾਂ ਦੇ ਹਾਰ ਫੜੇ ਉਹਨਾਂ ਦੇ ਗਲ 'ਚ ਪਾ ਦਿੱਤੇ
ਵੰਸ ਇਨ ਗੰਗਾਨਗਰ ਦ ਡਿਸਟ੍ਰਿਕਟ ਕਲੈਕਟਰ ਦੀ ਸੁਪਰਟੈਂਡੈਂਟ ਆਫ ਪੁਲਿਸ ਐਂਡ ਅਦਰ ਰਿਸਪੈਕਟੇਬਲ ਓਨਰੇਬਲ ਪੀਪਲ ਆਫ ਹਾਈ ਪੋਸਟ ਦੇ ਕੇਮ ਟੂ ਸੀ ਮਾਸਟਰ ਬਿਕੋਜ ਦੇ ਆਲ ਵੈਰ ਨੋਇੰਗ ਮੀ ਐਂਡ ਵੈਨ ਦੇ ਕੇਮ ਟੂ ਨੋ ਦੈਟ ਮਾਈ ਮਾਸਟਰ ਇਜ਼ ਕਮਿੰਗ ਸੋ ਦੇ ਆਲ ਹੈਡ ਦ ਡਿਜ਼ਾਇਰ ਟੂ ਸੀ ਮਾਈ ਮਾਸਟਰ ਆਲਸੋ ਐਂਡ ਦੇ ਵਾਂਟਡ ਟੂ ਓਨਰ ਹਿਮ because already they were having much respect for me. So when they came there, I introduced everybody to my master and they were having many garlands and many flowers and they wanted to garland master. And when master
saw that basket full of garlands and flowers. Before they could garland him, he started taking the flowers and the garlands and he started putting that around their neck. And then Master said that you came here with the desire of garlanding me, but I also have that desire. I am also fond of respecting people. And in that way, he respected them.
Or ਜਦ ਤੱਕ ਅਸੀਂ ਅੰਦਰ ਨਹੀਂ ਜਾਂਦੇ ਜਿਹੜੀ ਬਾਹਰੋਂ ਅਸੀਂ ਨਿਮਰਤਾ ਧਾਰਨ ਕਰ ਲੈਂਦੇ ਹਾਂ ਬਹੁਤ ਆਦਮੀਆਂ ਦੀ ਆਦਤ ਹੁੰਦੀ ਹੈ ਕਿ ਬਾਹਰੋਂ ਵੀ ਅੱਛੀ ਨਿਮਰਤਾ ਬਣਾ ਲੈਂਦੇ ਆ ਉਸ ਆਪਣੇ ਆਪ ਨਾਲ ਵੀ ਧੋਖਾ ਹੁੰਦਾ ਹੈ ਔਰ ਦੂਸਰਿਆਂ ਨੂੰ ਵੀ ਅਸੀਂ ਧੋਖਾ ਦੇਈ ਬੈਠੇ ਹੁੰਦੇ
ਮੈਨੀ ਪੀਪਲ ਹੈਵ ਦੀ ਹੈਬਿਟ ਆਫ ਮੇਕਿੰਗ ਦਾ ਫਾਲਸ ਹਿਊਮਿਲਿਟੀ ਜਸਟ ਆਊਟਵਰਡ ਹਿਊਮਿਲਿਟੀ ਐਂਡ ਫਰੋਮ ਇਨ ਦਾ ਵਿਦਇਨ ਦੇ ਆਰ ਨਾਟ ਅ ਲਿਟਲ ਬਿਟ ਹੰਬਲ ਐਂਡ ਦੈਟ ਇਜ਼ ਆਲਸੋ ਵੈਰੀ ਬੈਡ ਡਿਸੈਪਸ਼ਨ
ਔਰ ਉਹ ਸ਼ਾਂਤੀ ਇਸ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਹਜ਼ੂਰ ਸਿੰਘ ਸੁਣਾਉਂਦੇ ਹੁੰਦੇ ਸੀਗੇ ਵੀ ਕੋਈ ਮਹਾਤਮਾ ਸੀਗਾ ਕਿਸੇ ਪਿੰਡ ਦੇ ਵਿੱਚ ਆਇਆ ਉਹਨੇ ਲੋਕਾਂ ਨੇ ਪੁੱਛਿਆ ਮਹਾਤਮਾ ਇਹ ਤੁਹਾਡਾ ਨਾਮ ਅਤੇ ਮੇਰਾ ਨਾਂ ਹੈ ਸੀਤਲ ਦਾਸ ਔਰ ਸੁਥਰੇ ਨੇ ਸੁਥਰਾ ਇੱਕ ਬੜਾ ਲਾ ਤੜਕ ਹਿੰਦੁਸਤਾਨ ਦੇ ਵਿੱਚ ਕਮਾਈ ਵਾਲਾ ਫਕੀਰ ਹੋਇਆ ਗੁਰੂ ਛੇਵੇਂ ਪਾਤਸ਼ਾਹ ਤੋਂ ਉਸਨੂੰ ਨਾਮ ਸੀਗਾ ਹਰਗੋਬਿੰਦ ਤੋਂ ਔਰ ਉਹਨੇ ਕਿਹਾ ਦੇਖੀਏ ਤਾਂ ਅਸੀਂ ਇਹਦੀ ਸੀਤਲਤਾ ਉਹ ਗਿਆ ਕਹਿਣ ਲੱਗਿਆ ਮਹਾਤਮਾ ਜੀ ਅੱਗ ਚਾਹੀਦੀ ਹੈ ਕਹਿਣ ਲੱਗਿਆ ਹੈ ਨਹੀਂ ਉਹ ਫਿਰ ਥੋੜ੍ਹੇ ਚਿਰ ਪਿੱਛੋਂ ਗਿਆ ਕਹਿਣ ਲੱਗਾ ਅੱਗ ਚਾਹੀਦਾ ਕਹਿੰਦਾ ਹੈ ਨਹੀਂ ਔਰ ਜੋ ਤੀਸਰੀ ਦਫ਼ਾ ਉਹਨੇ ਫਿਰ ਪੁੱਛਿਆ ਨਿਮਰਤਾ ਨਾਲ ਕਹਿਣ ਲੱਗਿਆ ਅੱਗ ਉਹਦੇ ਮਗਰ ਚਿਮਟਾ ਲੈ ਕੇ ਪੈ ਗਿਆ ਉਹ ਕਹਿੰਦਾ ਤੂੰ ਤਾਂ ਕਹਿੰਦਾ ਚੰਗਿਆੜੀ ਵੀ ਨਹੀਂ ਹੁਣ ਕਿਵੇਂ ਪਾਂਬੜ ਮਚੀ ਜਾਂਦੇ ਆ ਸੋ ਨਾ ਸੀਤਲਦਾਸ ਔਰ ਅੱਗ ਦੇ ਵਿੱਚੋਂ ਪਾਂਬੜ ਨਿਕਲਦੇ ਆ ਸੋ ਇਹ ਜਿਹੜੀ ਨਿਮਰਤਾ ਉਹ ਵੀ ਠੀਕ ਨਹੀਂ ਹੁੰਦੀ ਗੀ ਵਕਤ ਪਏ ਤੋਂ ਉਹ ਵੀ ਸਾਨੂੰ ਸਾਬਤ ਕਰ ਦਿੰਦੀ ਹੈ ਨਿਮਰਤਾ
ਦੀ ਕੰਡੀਸ਼ਨ ਆਫ ਦੀ ਮਹਾਤਮਾ ਮਾਸਟਰ ਯੂਜ਼ ਟੂ ਟਾਕ ਅਬਾਊਟ ਦੈਟ ਮਹਾਤਮਾ ਦੈਟ ਹਿਜ਼ ਨੇਮ ਵਾਸ ਸੀਤਲਦਾਸ ਐਂਡ ਦੈਟ ਮੀਨਸ ਦੀ ਸਰਵੈਂਟ ਆਫ ਕੋਲਡ So he came to one village and there was a Sutra, a man named Sutra who was an initiate of Guru Hargobind, sixth Guru in the Sikh line. And he was his initiate and he was a very fearless man. So he asked him that, Mahatmaji, what is your name? So he replied that Sheetal Das, that means the servant of cold. So after a few days, Sutra Shah went there and he asked from that Mahatma Sheetal Das to give him some fire. So he said that, I don't have any fire with me. So after a few minutes again Sutra Shah went there and he requested him that Mahatmaji give me some fire. So he said that I have told you that I don't have any fire, you go, I don't have any fire. Again for the third time when Sutra went there and he requested him that Mahatmaji please give me some fire. So he got very angry and said that I have told you that I don't have any fire with me, why are you coming and disturbing me? And in that way he got very much upset with him and taking his tongs he came to give a beating to Sutra. So then Sutra Shah replied that, Mahatmaji, you were saying that you don't have fire, but how these flames are coming out? You were saying that you don't have any fire in the beginning, but now you are taking out the flames of the fire of the anger, and how it is that? So until we go within and develop the real humility, the true humility, and until we get the real peace, the outward humility if we are showing, that proves when such incidents happen. If anyone comes to test us, then he comes to know that what is our reality.
I read your article about marriage today in Satsang Desh, and I was curious if you'd elaborate more on the criteria for choosing a companion.
कहता कि शादी के बारे में आज मैंने लेख पढ़ा आपका और सच्चा अच्छा साथी चुनने के लिए कोई और भी कसौटी है या कोई और तरीका कोई और गुण देखने चाहिए इसके बारे में आप कुछ बताओ या सच्चा साथी चुनने के लिए क्या क्या गुण होने चाहिए
ਹੋਰ ਗੁਣ ਬਈ ਕੋਈ ਥਰਮਾਮੀਟਰ ਤਾਂ ਹੈ ਨਹੀਂ ਗਾ ਵੀ ਜਿਹੜਾ ਉਹਦੇ ਵਿੱਚ ਤੁਸੀਂ ਰੱਖ ਕੇ ਅਤੇ ਗਰਮੀ ਮਾਪ ਲਓਗੇ ਵਰਤਾਵਾ ਹੀ ਕਰਕੇ ਦੇਖ ਸਕਦੇ ਹੋ ਵੀ ਇਹ ਸਾਡੇ ਨਾਲ ਅੱਛਾ ਵਰਤਦਾ ਹੈ
ਵੈਲ ਦੈਰ ਇਜ਼ ਨੋ ਅਦਰ ਕ੍ਰਾਈਟੇਰੀਆ ਟੂ ਚੂਜ਼ ਦਾ ਗੁੱਡ ਕੰਪੈਨੀਅਨ ਦਿਸ ਇਜ਼ ਨੋਟ ਲਾਈਕ ਪੁਟਿੰਗ ਦਾ ਥਰਮਾਮੀਟਰ ਐਂਡ ਰੀਡਿੰਗ ਦਾ ਟੈਂਪਰੇਚਰ ਯੂ ਕੈਨ ਨੋ ਅਬਾਊਟ ਯੋਰ ਕੰਪੈਨੀਅਨ ਓਨਲੀ ਵੈਨ ਯੂ ਵਿਲ ਡੀਲ ਵਿਦ ਹਰ ਔਰ ਵਿਦ ਹਿਮ ਅੰਟਿਲ ਦੈਟ ਯੂ ਕੈਨਟ ਨੋ ਦੈਟ ਹਾਊ ਇਜ਼ ਹੀ ਔਰ ਹੀ
Un día que salimos de paseo a tierra donde hace mucho calor con la familia, por la noche llegamos y yo pensé, no voy a poder meditar por tanto calor y por el viaje tan largo. Y cuando me acosté, dije al maestro, maestro, ayúdame a levantarme a meditar. Cuando llegó la mañana, no me levanté porque estaba muy cansada. Al día siguiente le digo a mi mamá, mamá, estoy muy triste porque no pude meditar. Entonces mi mamá me dice, pero si yo salí al baño y tú estabas sentada en la cama meditando. Pero yo no me acuerdo de haberme sentado a meditar. Entonces, ¿qué pasó?
I took this with mom and dad and family to a place where it was very hot. And when they come back, she was very tired. And she thought she wouldn't be able to get up to meditate in the morning. So that night she prayed to Master to please help her get up in the morning, but she always does. And she went to sleep. So next day, she woke up and she was very sad and sorry because she didn't get up early enough to meditate. And she told her mom she was real sad because she didn't get up to meditate. And her mom said, but yes, you did. I got up early in the morning to go to the bathroom. And you were sitting meditating. She wonders what happened.
के साथ और परिवार के साथ एक यात्रा पे गई और वहाँ पे बड़ी गर्मी थी. जब वापस हम लोग आए तो हम बड़े थके हुए थे और जब मैं वापस आया तो मेरे को बड़ी उदासी हुई कि अब थके हुए हैं और रात हो गई बहुत, इसलिए सुबह उठ नहीं पाएंगे और अभ्यास नहीं कर पाएंगे, इसलिए बड़ी उदासी में मैं सो गई. सुबह जब मैं उठी तो उठ के बड़ी उदासी हुई क्योंकि मैं इतनी जल्दी नहीं उठी थी कि अभ्यास कर सकूँ. तो फिर मैंने अपनी माँ को बोला कि माँ मैं बड़ी उदास हूँ क्योंकि मैं अभ्यास करने के लिए उठ नहीं पाई. तो मेरी माँ ने कहा कि नहीं तू उठी है. सुबह जब मैं उठी थी बाथरूम जाने के लिए तो मैंने देखा कि तू बैठ के अभ्यास कर रही थी और असलियत में उस टाइम मैं सो रही थी. तो ऐसा क्यों हुआ, उसको क्यों समझ रहा है?
तेरा मन रखने की मारी कर दी.
Maybe it is only she did that to please you.
Dice que tu mamá nomás lo hizo para
complacerte. ये भी बड़ी दिलचस्प कहानी है कि एक आदमी उठा भी उसने उठने वाले ने खुद पता ना होए और दूसरा उन दसे भी तू बैठा सी.
This is very interesting thing that the person who is asleep, he doesn't know that whether he got up to do the meditation or not. But the other person has seen him doing the meditation.
Dice el maestro que es una cosa muy interesante que una persona, the person that sleeps.
Mm-hmm. It's a very interesting thing that the person who is sleeping, he is not aware or he doesn't know that whether he got up to meditate or not. But the other man, he sees him meditating.
Que la persona que duerme sabe si está meditando o no, pero la otra persona que está despierta sí.
Ya te amo. अच्छा भाई, सब प्रेमियों को बेनती है भी हर एक ने अपना भजन अभ्यास कदे भी मिस नहीं करना. और हजूर कहते होंगे 100 कम छड़ के भी सत्संग जाओ, 1000 कम छड़ के भी अभ्यास दे विच बैठो. और जेड़ा मैं खास थोड़े लोगों को संदेश देने वास्ते आया है वो यही है कि हर एक दी इंतजार वो हजूर कृपाल परम दयाल सर्वशक्तिमान हरेक दी इंतजार कर रहा है. और अज साडा हक है कि वध तो वध असी अभ्यास करिए और चंगी तो चंगी जिंदगी बनाउन दी कोशिश करिए. और जिवें साडी वो इंतजार करदा है उन्नी तेजी साडे भी दिल दे विच होवे उहदे पास जाण दे.
सो नाउ आई एम रिक्वेस्टिंग, दिस इज वन रिक्वेस्ट फॉर ऑल द डियर वंस दैट दे हैव टू डू देयर मेडिटेशंस. दे शुड डू देयर मेडिटेशंस रेगुलरली विदाउट मिसिंग दैट, बिकॉज़ आवर बिलवड कृपाल यूज्ड टू से दैट यू शुड अटेंड द सत्संग even at the cost of hundreds of work, and you should sit for meditation even at the cost of thousands of work. And I came here only to give out his message, and that is that he is waiting within us for everybody, stretching both his arms. He is calling us to come back. So now, just as he is waiting for us to come there or to go back there, in the same way we should also have the desire to go and see him. So I am requesting everybody to do their meditations more and more. And moreover, they should make their life very pure and high. Because until you make the pure life, you cannot progress and you cannot go within to see him.
And satsang jo hai, eh bhajan di vaad hai. Aur eh bahut achha vatavaran hai jehda assi apne aap nu satsang de vich rakhna hai.
And satsang is the fence of meditation. And it is very good thing to develop the environment of satsang and to keep ourselves in that.
Kabir sahib ne kya si ga? इंद्र दी एक कड़ी कुआ 12 मास satsang di ek kadi simran varsh 50.
Kabir sahab had said that Lord Indra, the god of rain, if he showers for 1 minute, that is equivalent to the water which is taken out for 1 year from the well. In the same way, the minute or 1 minute which you have spent in the satsang, that is equivalent to the simran you have done for 50 years. Yes, please, if anybody wants to ask any question. Yes.
We have a, where I live in Ontario, I'm the only person, and about 80 miles east, there's two or three satsangis, then 50 miles east of that, there's three more. So we just met here, and we want to get a satsang together. I was just wondering if there's any suggestions Master wants to give for starting the satsang. Like we're so far apart.
We mean so.
Like we want to get the satsang together. Like so we figure we drive to the middle guy's house.
Who, you want to know who the other people are?
Yes.
Who are the other people?
I don't know their names. Mark Quillette from Toronto. And his wife and Tibor Parkas.
Yeah, there are several in Toronto.
Yeah. Ontario mein rehta hai, Canada mein. Kehta hai main jahan pe rehta hu usse 80 mil purab mein. तीन सत्संग है अलग अलग उसके बाद फिर 50 मील और दूर है आगे वहाँ सत्संग है मगर जहाँ मैं रहता हूँ वहाँ पे कोई सत्संग नहीं है तो दो तीन जने आ रहे हैं वहाँ के मेरे ख्याल से वही हैं जिनको अपने ने सत्संग के लिए याद थी तो कहता है इसके बारे में और कोई सलाह सत्संग के बारे में टिबोर भी वहाँ का ही है वो जो गया था ना हिंदुस्तान हिंदुस्तान प्रेमी इंग्लिश वाला टिबोर वो भी वहाँ का ही है कोई पूछा ना कोई सलाह उसके बारे में
अच्छा अपना भजन रियाज करो और जो भी सत्संग च बैठो भजन करो और किसी की भजन रियाज सत्संग
पवित्र रखो भजन इन द सत्संग यू शुड गिव मच एम्फेसिस ऑन डूइंग द मेडिटेशन बिफोर स्टार्टिंग द सत्संग यू शुड सिट फॉर मेडिटेशन Always keep your satsang pure and high and free from all types of criticism and slanders.
I heard second or third hand today that Sanchi had said in Colombia that he decided that all of his initiates would go to Sach Khan this lifetime. This news frightened me in one way because I realized I'd have to be very brave, but it made me happy in another way. And I was wondering if Sanchi had said this and if it's true.
कहता है मैंने ये सुना है कई लोगों से सीधी बात नहीं सुनी मैंने दो तीन आदमियों के थ्रू होके बात आई मेरे पास कि भाई आपने कोलंबिया में ये कहा था कि जितने भी आपके सेवक हैं उनके लिए आपने मन बनाया कि वो इसी जिंदगी के अंदर सचखंड पहुंच जाएंगे कहता है एक तरह से तो मैं डर गया ये खबर सुन के कि भी मेरे को बहुत तगड़ा बनना पड़ेगा बहुत बहादुर बनना पड़ेगा लेकिन दूसरी तरफ मेरे को खुशी भी हुई कि भी चलो एक ही जन्म के अंदर हो जाएगी तो इसके
जितने भी संत होंगे सब ऐसे ही मन बना के होंगे
ऑल द मास्टर्स दोज़ हू कम इन दिस वर्ल्ड दे ऑल मेक दिस माइंड
ਸੰਤਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਪਦੇ ਸੇਵਕ ਨੂੰ ਦੂਸਰਾ ਜਨਮ ਨਾ ਦਿੱਤਾ ਜਾਵੇ
ਬਿਕੋਜ਼ ਸੇਂਟਸ ਆਲਵੇਜ਼ ਟ੍ਰਾਈ ਨਾਟ ਟੂ ਗਿਵ ਅਨਦਰ ਲਾਈਫ ਟਾਈਮ ਅਨਦਰ ਬਰਥ ਟੂ ਦੇਅਰ ਡਿਸਾਈਪਲਸ
ਅਗਰ ਸੇਵਕ ਦੇ ਅੰਦਰ ਥੋੜ੍ਹੀ ਬਹੁਤੀ ਕਮੀ ਹੁੰਦੀ ਹੈ ਤਾਂ ਉਸ ਨੂੰ ਅੰਦਰਲੇ ਮੰਡਲਾਂ ਦੇ ਉੱਤੇ ਉਹ ਪੂਰੀ ਕਰ ਦਿੰਦੇ
ਇਫ ਦ ਡਿਸਾਈਪਲ ਹੈਜ਼ ਅ ਲਿਟਲ ਬਿਟ ਆਫ ਲੈਕਿੰਗ ਦੈਨ ਆਲਸੋ ਦੇ ਡੂ ਨਾਟ ਗਿਵ ਦੈਮ ਅਨਦਰ ਬਰਥ ਐਂਡ ਕੀਪਿੰਗ ਹਿਮ ਔਨ ਦੀ ਇਨਰ ਪਲੇਨਸ ਹਾਇਰ ਪਲੇਨਸ ਦੈਟ ਲੈਕਿੰਗ ਇਜ਼ ਰਿਮੂਵਡ ਐਂਡ ਦੈਨ ਹੀ ਇਜ਼ taken above.
There's quite a few in our part of the country, like either abandoned fruit trees or fruit trees that people don't pick the fruit of, or commercial orchards where they go through and pick it once and they can't afford to go through many times. And if you ask permission of the owners, they will usually give you permission to have that fruit. Is there a karmic debt connected with that? And also a similar situation at a lot of construction projects, they throw away lumber. I once built a cabin almost completely out of discarded lumber that I got permission to haul away. Is there a karmic debt from that?
कहता है कि इस देश के अंदर कई ऐसे फलों के पेड़ हैं जिससे कि लोग फल नहीं तोड़ते छोड़ गए पेड़ और कोई इसका मालिक नहीं है कई ऐसे हैं जिनके बड़े बड़े बाग हैं बड़े बड़े धंधे वाले जो लोग हैं वो एक ही दफ़ा वहाँ से फल तोड़ते हैं पर दूसरी दफ़ा वो लोग फल तोड़ने वहाँ नहीं जाते अगर ऐसे पेड़ मिल जाते हैं ऐसे बाग मिल जाते हैं जहाँ के मालिक दूसरी दफ़ा तोड़ते नहीं हैं तो नीचे ही गिर जाते हैं वो पेड़ और पौधे फ्रूट फल तो अगर उनसे इजाज़त मांगो फल तोड़ने की या लेने की तो वो दे देते हैं और बिना पैसा दिए ही वहाँ से फल मिल जाता है और इसी तरह से कई जहाँ पे मकान वगैरह बनते हैं वहाँ पे भी वो लोग लकड़ी वगैरह फेंक देते हैं जो बेकार होती है तो अगर उनसे इजाज़त मांगो तो वो बिना पैसे लिए वो पुरानी या सड़ी हुई जो लकड़ी होती है फेंकी हुई वो दे देते हैं तो मैं ये जानना चाहता हूँ कि क्या इस तरह से बिना पैसे दिया जो फल देना है या बिना पैसे दिया जो लकड़ी वगैरह खरीदनी है लेनी है क्या इससे कोई कर्मों के हिसाब से कर्जा तो नहीं हम चढ़ा रहे अपने ऊपर क्योंकि मैंने एक दफ़ा एक कैबिन बनाई थी इस तरह की लकड़ ले करके
देखो भाई जरा थोन देगा कर्जा तो थोड़ा बहुत थोड़े जिम्मे हो भाई
सी वन हु विल गिव यू समथिंग डेफिनेटली यू विल ओ हिम समथिंग यू विल बी इन द डेट
मैं तो ये सलाह दूंगा थानू कि तुम किस तरह मुफ्त आ उसनू समझदे हो ओदा भी कुछ ना कुछ उत्थे खून पसीना लग्या हुंदा है जिहड़ा थानू मुफ्त दे रहा ओदी भी कोई ना कोई गर्जता विच छुपी हुंदी है
इसी हाउ यू कैन अंडरस्टैंड दैट थिंग एज फ्री ऑफ चार्ज विदाउट टेकिंग एनीथिंग बिकॉज वन हु हैज मेड दैट और वन हु हैज मेड दैट थिंग्स से लंबर और दैट फ्रूट He has also worked somewhat on that. He has also spent some money or some time or like that. And he also wants the fruit of his effort or his working. So one who is giving to you, definitely you will have to give him something, directly or indirectly.
Satsangi de utte thodiyan thodiyan jadon abhyas karda pata lagda hai ki thode thode vi na vichar karna ohde bhajan de utte bada khoti kamai da asar penda hai. Pata nahi oh ਉਸ ਧਨੀ ਦੀ ਕਿਸ ਤਰੀਕੇ ਨਾਲ ਕਮਾਈ ਕਮਾਈ ਹੋਈ ਹੈ
ਵੈਨ ਦ ਸਤਸੰਗੀਸ ਮੈਡੀਟੇਟ ਦੈਨ ਦੇ ਰੀਅਲਾਈਜ਼ ਦੈਟ ਹਾਊ ਦਿਸ ਸਮਾਲ ਥਿੰਗਸ ਦਿਸ ਲੋ ਥਿੰਗਸ ਆਲਸੋ ਅਫੈਕਟ ਦ ਮੈਡੀਟੇਸ਼ਨ ਵੈਰੀ ਬੈਡਲੀ ਬਿਕੋਜ਼ ਈਵਨ ਅ ਲਿਟਲ ਬਿਟ ਅਮਾਊਂਟ ਆਫ ਮਨੀ ਵਿਚ ਇਜ਼ ਅਰਨਡ ਬਾਈ ਦੀ ਡਿਸਓਨੈਸਟ ਮੀਨਸ ਦੈਟ ਆਲਸੋ ਅਫੈਕਟਸ ਵੈਰੀ ਬੈਡਲੀ ਹੂ ਨੋਸ ਦੈਟ ਹਾਊ ਦੈਟ ਪਰਸਨ ਹੈਜ਼ ਅਰਨ ਦ ਮਨੀ ਐਂਡ ਹਾਊ ਦੈਟ ਹੈਜ਼ ਗਰੋਨ ਦ ਫਰੂਟ ਔਰ ਹਾਊ ਹੀ ਹੈਜ਼ ਬੌਟ ਦੈਟ ਲੰਬਰ ਵਨ ਹੂ ਇਜ਼ ਗਿਵਿੰਗ ਟੂ ਯੂ
ਇੱਕ ਮਾਤਾ ਅੱਛਾ ਅਭਿਆਸ ਕਰਦੀ ਹੁੰਦੀ ਸੀਗੀ ਔਰ ਅੱਛੀ ਉਹਦੀ ਰਸਾਈ ਸੀਗੀ ਉਹ ਕੀ ਕਰਦੀ ਹੁੰਦੀ ਸੀ ਆਪਦੀ ਜਿਹੜੀ ਰੋਜ਼ੀ ਰੋਟੀ ਸੀਗੀ ਦਸਾਂ ਨੋਹਾਂ ਦੀ ਕਿਰਤ ਕਰਕੇ ਉਹ ਖਾਂਦੀ ਸੀਗੀ ਇੱਥੋਂ ਤੱਕ ਕਿ ਲੋਕਾਂ ਦਾ ਕਤਣਾ ਉਸਨੇ ਵਿਚਾਰੀ ਨੇ ਹਿੰਦੁਸਤਾਨ ਦੇ ਵਿੱਚ ਸ਼ਾਇਦ ਇੱਥੇ ਤਾਂ ਮੈਨੂੰ ਪਤਾ ਨਹੀਂ ਹਿੰਦੁਸਤਾਨ 'ਚ ਅਜੇ ਵੀ ਰਿਵਾਜ਼ ਹੈ ਬੁੜੀਆਂ ਚਰਖੇ ਦੇ ਨਾਲ ਕਤਣਾ ਕਰਦੀਆਂ ਆਪਦੀ ਰੋਜ਼ੀ ਰੋਟੀ ਕਮਾਉਂਦੀਆਂ ਉਹ ਰੋਜ਼ ਕੱਤ ਕੇ ਖਾਂਦੀ ਹੁੰਦੀ ਸੀਗੀ ਉਹਦੇ ਅਗਲਾ ਘਰ ਜਿਹੜਾ ਸੀ ਉਹ ਵੇਸਵਾ ਦਾ ਸੀਗਾ ਜਦੋਂ ਵੇਸਵਾ ਦਾ ਗੈਸ ਜੱਗ ਪੈਣਾ ਉਹਨੇ ਆਪਦਾ ਦੀਵਾ ਬਜਾ ਦੇਣਾ ਉਹਦੇ ਗੈਸ ਦੇ ਵਿੱਚ ਕੱਤਣਾ ਕੁਛ ਦਿਨਾਂ ਬਾਅਦ ਉਹਦੀ ਰਸਾਈ ਅੰਦਰੋਂ ਹੋਣੋਂ ਹਟ ਗਈ ਕੋਈ ਕਮਾਈ ਵਾਲਾ ਮਹਾਤਮਾ ਆਇਆ ਉਹਨੇ ਉਹਦੇ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਅੱਗੇ ਮੇਰੀ ਰਸਾਈ ਬੜੀ ਉੱਚੀ ਸੀਗੀ ਔਰ ਹੁਣ ਮੇਰੀ ਰਸਾਈ ਅੰਦਰੋਂ ਹੋਣੋਂ ਹਟ ਗਈ ਹੈ ਮੇਰੇ 'ਚ ਕੀ ਨੁਕਸ ਹੈ ਮੈਂ ਦਸਾਂ ਨੋਹਾਂ ਦੀ ਰੋਜ਼ੀ ਰੋਟੀ ਕਮਾਉਣੀ ਹੈ ਜੋ ਕੁਛ ਬਾਬਾ ਜੀ ਨੇ ਉਹਨੂੰ ਪੁੱਛਿਆ ਉਹਨੇ ਸਭ ਸਹੀ ਦੱਸਿਆ ਬਾਬਾ ਜੀ ਬੜੇ ਪਰੇਸ਼ਾਨ ਵੀ ਜਦ ਇਤਨਾ ਅਭਿਆਸ ਕਰਦੀ ਹੈ ਰੋਜ਼ ਕਤਨਾ ਕੱਤ ਕੇ ਖਾਣਾ ਖਾਂਦੀ ਹੈ ਕੀ ਗੱਲ ਹੈ ਉਹ ਕਹਿਣ ਲੱਗੇ ਮਾਤਾ ਅਸੀਂ ਇੱਕ ਰਾਤ ਤੇਰੇ ਘਰ ਰਵਾਂਗੇ ਫਿਰ ਦੇਖਾਂਗੇ ਕੀ ਬਣਦਾ ਉਹ ਰਾਤ ਰਹੇ ਉਹਦੇ ਘਰ ਪਹਿਲਾਂ ਤਾਂ ਉਹਨੇ ਆਪਦਾ ਦੀਵਾ ਜਗਾਇਆ ਔਰ ਜਦੋਂ ਸਾਹਮਣੇ ਉਹ ਵੇਸਵਾ ਦਾ ਗੈਸ ਜਗਿਆ ਉਹਨੇ ਆਪਦੇ ਦੀਵੇ ਦੇ ਉੱਤੇ ਫੂਕ ਮਾਰ ਦਿੱਤੀ ਉਹਦੇ ਗੈਸ ਦੇ ਵਿੱਚ ਕਤਨਾ ਸ਼ੁਰੂ ਕੀਤਾ ਮਹਾਤਮਾ ਉਹਨੂੰ ਕਹਿਣ ਲੱਗੇ ਦੇਖ ਮਾਤਾ ਕਮਾਈ ਤੇਰੀ ਜ਼ਰੂਰ ਦਸਾਂ ਨੋਹਾਂ ਦੀ ਹੈਗੀ ਹੈ ਲੇਕਿਨ ਉਹ ਜਿਹੜਾ ਗੈਸ ਦੇ ਚਾਨਣੇ 'ਚ ਕਰਦੀ ਹੈ ਇਹਨੇ ਨਾਲ ਹੀ ਤੇਰੀ ਕਮਾਈ ਦੇ ਉੱਤੇ ਬੁਰਾ ਅਸਰ ਪੈਂਦਾ, ਇਸ ਵਾਸਤੇ ਤੂੰ ਕਤਨੋਂ ਹਟ ਜਾ, ਤੇਰੇ ਅਭਿਆਸ ਅੱਗੇ ਜੈਸੇ ਫੇਰ ਹੋ ਜਾਏਗਾ। ਸੋ ਇਸ ਵਾਸਤੇ ਥੋੜ੍ਹੀ ਜਿਹੀ ਚੀਜ਼ ਦਾ ਵੀ ਅਭਿਆਸੀ ਦੇ ਉੱਤੇ ਅਸਰ ਪੈ ਜਾਂਦਾ, ਬੁਰੀ ਕਮਾਈ ਜਿਹੜੀ ਹੈ ਉਹ ਬੁਰੀ ਹੈ।
There was one old woman and she was also initiated in the path and she was very good in the meditation. She used to go very high in the meditation. But suddenly the change came in her meditation and she started losing all the experiences and everything which she had gained in the meditation. She was very confused that why this change has happened. And because she was earning the livelihood with the honest means and she would spin the thread. In India, people, especially the old ladies, do that work, sitting in their home. So she also used to do the same thing. And she was very chaste and everything was fine. But she was confused at how that change has come and how she is losing in the meditation. And there was nobody whom she could go and ask. But once a Mahatma came there and she requested him to help her that, to know that how this change has happened. So Mahatma asked her many questions about the livelihood, about the chaste life and all other things, about the practices. And she said that I'm doing this, I'm doing that. And Mahatma said that everything is all right, but there is something which is having the bad effect on your meditations. And I would like to spend one night in your home and then I will tell you that what is that thing. So when that Mahatma came to spend one night in the home of that old woman, he saw that there was in the neighborhood of that old woman one prostitute was living, and the window of that prostitute's house was opening near the window of the house of the old woman, and that prostitute had one big lantern which was very brilliant and which was giving very much light. So in the evening when that old lady would start doing the work, when she started doing the work, she burned the lamp, and in that light of lamp she started doing her work and for the livelihood. But as soon as that prostitute burned the gas lantern which she was having, and when she hung that in the window, the light of that lantern came in the house of that old woman also. And when that light came, the old woman turned off the lamp which she was having in her own home. And after that, in that light of the lantern of the prostitute, she started spinning and she started doing the work. So next morning when Mahatma got up, because he was seeing all that things, he told that old woman that everything is fine here. You are doing everything correctly. But this is the only thing, that you are using the light of the lantern which is burned in the prostitute's house. And you know that how she is earning that money to buy, and how she has bought that lantern, and how she is earning the money for the fuel in that. And that has very bad effect on your meditation. You stop using the light of her lantern and everything will become all right. So after that, when she kept her lamp always burning, even though she was getting the light of the prostitute's lamp, but still, after that she always used to keep the lamp burning. And after a few days, again, her meditation became as usual. So even a little bit of thing affects very badly on the meditations of a meditator.
ਤੋ ਜਦੋਂ ਤੁਸੀਂ ਉਸ ਤੋਂ ਲੱਕੜਾਂ ਪੰਜਾਂ ਮੰਗੋਗੇ, ਬਾਗ ਚੋਂ ਮੰਗੋਗੇ, ਗਰੀਬ ਬਣ ਕੇ ਮੰਗੋਗੇ, ਉਹ ਵੀ ਇਹੀ ਕਹੇਗਾ ਚਲੋ ਜਾਣੇ ਗਰੀਬ ਆਦਮੀ ਹੈ ਇਹ ਕੁਛ ਵੱਟ ਲਏਗਾ, ਚਲੋ ਪਰਮਾਤਮਾ ਸਾਨੂੰ ਉਹ ਆਪ ਜਾਣੇ ਪੁੰਨ ਕਰਕੇ ਤੁਹਾਨੂੰ ਦਿੰਦਾ, ਇਹਦੇ ਵਿੱਚ ਤੁਸੀਂ ਉਹਦਾ ਮੁੱਲ ਚੁਕਾ ਦਿਓ, ਥੋੜ੍ਹਾ ਚੁਕਾ ਦਿਓ।
ਸੋ ਇਫ ਯੂ ਵਿਲ ਗੋ ਐਂਡ ਆਸਕ ਫੋਰ ਦਾ ਫਰੂਟ ਔਰ ਦੈਟ ਡਿਸਕਾਰਡਡ ਲੰਬਰ ਲਾਈਕ ਦੈਟ, he will give you, the person will give you, understanding you as the poor, and in one sense he will be donating, and one who donates definitely he gets the fruit of that. If you can't pay the full price, at least you should give a little bit price to that person. You should not accept that free of charge.
Pata nahi usde piche kiddi ki garj odi chhipi payi hundi hai, thode paadi bekar hundi hai.
Who knows that what is his intention in giving that donation to you, what he is expecting in its reward.
ਸਾਡੇ ਉੱਥੇ ਰਾਏ ਸਿੰਘ ਨਗਰ ਕੁਛ ਇੱਕ ਮਹਾਜਨ ਬੇਸ ਸੰਗੀ ਸੀਗਾ, 8 ਮਿੰਟ ਵਾਲੇ ਗੱਠੇ ਹੁੰਦੇ ਆ, ਇਹ ਕੋਈ 300-400 ਦੇ ਪਿਆ ਸੀਗਾ। ਮੈਂ ਬਚਨ ਸਿੰਘ ਨੂੰ ਭੇਜਿਆ ਆਪਣੇ ਨੂੰ ਅਸਤਾਨੇ ਨੂੰ ਵੀ ਆਪਾਂ ਨੂੰ ਗੱਠੇ ਚਾਹੀਦੇ ਆ ਸੰਗਤ 'ਤੇ ਬੈਠਣ ਵਾਸਤੇ। ਜਦ ਉਸ ਨੂੰ ਪਤਾ ਲੱਗਿਆ ਬਈ ਉਹਨੇ ਸੰਤਾਂ ਨੇ ਵੀ ਥੱਲੇ ਵਿਛਾਉਣ ਵਾਸਤੇ ਆ, ਉਹ ਕਹਿੰਦਾ ਵੀ ਮੈਂ ਪੈਸੇ ਨਹੀਂ ਲੈਂਦਾ ਗਾ, ਤੂੰ ਬਗੈਰ ਪੈਸਿਆਂ ਤੋਂ ਲੈ ਜਾਓ। ਔਰ ਉਹਦੇ ਬਿਲਕੁਲ ਬੇਕਾਰ ਪਏ ਸੀਗੇ। ਮੈਂ ਬਚਨ ਸਿੰਘ ਨੂੰ ਭੇਜਿਆ ਸੀ, ਮੈਂ ਕਿਹਾ ਭਾਵੇਂ ਉਹ ਥੋੜ੍ਹੇ ਪੈਸੇ ਲੈ ਲਏ, ਲੇਕਿਨ ਪੈਸੇ ਲਏ ਬਗੈਰ ਨਹੀਂ ਗਾ, ਕਿਉਂਕਿ ਬੇਸਸੰਗੀ ਆਦਮੀ ਹੈ, ਪਤਾ ਨਹੀਂ ਉਹ ਕਿੱਡੀ ਕੁ ਗਰਜ ਰੱਖੇਗਾ। ਸਾਡੀ ਸੰਗਤ ਆਪਦੇ ਪੈਸਿਆਂ ਦੀ ਚੀਜ਼ ਦੇ ਉੱਤੇ ਬੈਠੇ, ਕਿਸੇ ਦੇ ਉੱਤੇ ਕਿਉਂ ਬੈਠੇ? ਔਰ ਉਸ ਨੂੰ ਪੈਸੇ ਦੇ ਕੇ ਲਿਆ ਕੇ ਗੱਟੇ ਲਿਆਂਦੇ।
ਇਨ ਆਵਰ ਆਸ਼ਰਮ ਵੀ ਵਰ ਨੀਡਿੰਗ ਸਮ ਵੈਕੈਂਟ ਔਰ ਇਨ ਇੰਡੀਆ ਦ ਬੈਗਸ ਇਨ ਵਿਚ ਪੀਪਲ ਕੈਰੀ ਦ ਸੀਮੈਂਟ ਆਫਟਰ ਦੇ ਯੂਜ਼ ਦ ਸੀਮੈਂਟ ਦੇ ਥਰੋ ਅਵੇ ਦੈਟ ਮੀਨਸ ਦੇ ਡੋਂਟ ਥਰੋ ਅਵੇ ਬਟ ਦੇ ਸੈਲ ਦੈਟ ਐਂਡ ਦੈਟ ਇਜ਼ ਯੂਜ਼ਡ ਫਾਰ ਯੂਜ਼ ਐਜ਼ ਦ ਕਾਰਪੇਟ ਸੋ ਇਨ ਆਵਰ ਆਸ਼ਰਮ ਵੀ ਹੈਵ ਥਿੰਗਸ ਲਾਈਕ ਦੈਟ ਸੋ ਵਨਸ ਆਈ ਸੈਂਟ ਮਸਤਾਨਾ ਜੀ ਬਚਨ ਸਿੰਘ to Rai Singh Nagar, it's a town named Rai Singh Nagar, to buy some of that. And when the merchant who was selling that, he was doing the business of cement and he had that all empty bags. And when he knew that he has come here to take these bags for the ashram, for the holy cause, he said that I want to give this without taking any money. But because he was non-initiate, I told Bachan Singh that you should pay him at least a little bit. You should not take that free of charge. Because who knows that how much bad things he has done in order to earn that money and what he will be expecting in reward of that donation. And because he is non-initiated, we should not accept his donation. Because our Sangat, if they spend their own money for their own comforts, only that is good, because in that way they will not lose out anything. But if they will take the donations of the non-initiates and the other people, they will have to pay for that. And in that way they can lose a lot.
ਔਰ ਸਾਡੇ ਉੱਥੇ ਆਸ਼ਰਮ ਦਾ ਇਹ ਰਸਮ ਰਿਵਾਜ ਹੈ ਕਿ ਸਤਸੰਗੀ ਚਾਹੇ ਤਾਂ ਉੱਥੇ ਕਿਲੋ ਆਟਾ ਵੀ ਲਾ ਸਕਦਾ ਹੈ, ਜੋ ਚਾਹੇ ਸਤਸੰਗੀ ਲਾਉਂਦੇ ਹੈ। ਅਗਰ ਕੋਈ ਬੇਸਤਸੰਗੀ ਆਦਮੀ ਹੈ, ਚਾਹੇ ਉਹ ਲੱਖ ਰੁਪਇਆ ਵੀ ਲੈ ਕੇ ਆਏ, ਕਦੇ ਵੀ ਉਸਦੀ ਸੇਵਾ ਉੱਥੇ ਲੱਗਣ ਨਹੀਂ ਦਿੱਤੀ ਗਈ, ਬਲਕਿ ਉਸ ਨੂੰ ਪਿਆਰ ਦੇ ਕੇ ਤੋਰ ਦੇਈਦਾ ਕਿ ਤੇਰੇ ਨਾਲ ਅਸੀਂ ਬੜਾ ਪਿਆਰ ਕਰਦੇ, ਜਿੱਥੇ ਪਾ ਕੇ ਤੋਰ ਦੇਈਦਾ।
ਇਨ ਆਵਰ ਆਸ਼ਰਮ ਵੀ ਹੈਵ ਮੇਡ ਦਿਸ ਰੂਲ ਦੈਟ ਇਫ ਦੈਰ ਇਜ਼ ਐਨੀ ਸਤਸੰਗੀ ਹੀ ਕੈਨ ਡੋਨੇਟ even 1 pound of the flour, or he can donate anything if he likes in the langar. But if any non-satsangi comes there, even carrying thousands of millions of rupees, but still we never accept that. And lovingly we tell them that we love you very much, but we don't need this. Master Kirpal also had the same principle, and Master Savan also did the same thing.
Because satsangiyan nu keha janda vi dasan nohan di roji roti kamao, ਔਰ ਉਹਨਾਂ ਦੀ ਨੇਕ ਕਮਾਈ ਹੁੰਦੀ ਹੈ, ਔਰ ਆਪਦੀ ਨੇਕ ਕਮਾਈ 'ਚ ਉਹ ਲੰਗਰ ਦੇ ਵਿੱਚ ਪਾਉਂਦੇ ਆ, ਔਰ ਪ੍ਰੇਮੀ ਲੋਕ ਖਾ ਲੈਂਦੇ ਆ ਔਰ ਉਹ ਵੀ ਖਾਂਦੇ ਆ।
ਦੈਟਸ ਵਾਈ ਇਟ ਇਜ਼ ਐਮਫਸਾਈਜ਼ਡ ਮਚ ਫਾਰ ਦ ਸਤਸੰਗੀਜ਼ ਟੂ ਅਰਨ ਦੇਅਰ ਲਾਈਵਲੀਹੁੱਡ ਬਾਈ ਦੀ ਓਨੈਸਟ ਮੀਨਸ ਐਂਡ ਦ ਮਨੀ ਵਿਚ ਦੇ ਆਰ ਅਰਨਿੰਗ ਦੈਟ ਇਜ਼ ਅਰਨ ਵਿਦ ਦੀ ਓਨੈਸਟ ਮੀਨਸ ਦੈਟਸ ਵਾਈ ਵੈਨ ਦੇ ਡੋਨੇਟ ਦੈਟ ਡੋਨੇਸ਼ਨ ਇਜ਼ ਆਲਸੋ ਗੁੱਡ ਐਂਡ ਓਨੈਸਟ ਐਂਡ ਵੈਨ ਦ ਸਤਸੰਗੀਜ਼ ਈਟ ਦੈਟ ਫੂਡ ਔਰ ਯੂਜ਼ ਦੈਟ ਮਨੀ ਇਟ ਡਜ਼ਨਟ ਹੈਵ ਐਨੀ ਬੈਡ ਇਫੈਕਟ।
ਸਤਸੰਗੀ ਨੂੰ ਕਦੇ ਵੀ ਨਹੀਂ ਕਿਸੇ ਦਾ ਮੁਫਤ ਲੈਣਾ ਚਾਹੀਦਾ, ਉਹਦਾ ਥੋੜਾ ਬਹੁਤਾ ਮੁੱਲ ਜ਼ਰੂਰ ਚੁਕਾ ਦਿਓ।
ਸਤਸੰਗੀ ਸ਼ੁੱਡ ਨੈਵਰ ਐਕਸੈਪਟ ਐਨੀਥਿੰਗ ਫਰੋਮ ਐਨੀਬਡੀ ਵਿਦਆਊਟ ਪੇਇੰਗ ਹਿਮ ਐਨੀਥਿੰਗ। ਹੀ ਸ਼ੁੱਡ ਪੇ ਹਿਮ ਲਿਟਲ ਔਰ ਮੋਰ, ਬਟ ਹੀ ਸ਼ੁੱਡ ਪੇ।
ਵਾਟ ਇਫ ਵੀ ਐਕਸੈਪਟ ਅ ਗਿਫਟ ਫਰੋਮ ਅ ਰਿਲੇਟਿਵ ਆਫ ਆਰ ਪੇਰੈਂਟਸ ਔਰ ਅ ਸਿਸਟਰ ਐਂਡ ਬ੍ਰਦਰ, ਈਦਰ ਆਫ ਮਨੀ ਔਰ ਮਟੀਰੀਅਲ ਆਬਜੈਕਟ, ਇਜ਼ ਦੈਟ ਰਾਈਟ ਫਰ ਅਸ ਟੂ ਡੂ ਔਰ ਵੀ ਸ਼ੁੱਡ ਰਿਫਿਊਜ਼ ਇਫ ਯੂ ਆਰ ਨਾਟ ਇਨੀਸ਼ੀਏਟਿਡ?
ਅਗਰ ਹਮ ਆਪਣੇ ਰਿਸ਼ਤੇਦਾਰੋਂ ਸੇ, ਜੈਸੇ ਹਮਾਰੇ ਮਾਂ ਬਾਪ ਹੈ ਜੋ ਕਿ ਬੇਸਤਸੰਗੀ ਹੈ, ਅਗਰ ਉਨਸੇ ਉਹ ਹਮਕੋ ਕੋਈ ਤੋਹਫਾ ਦੇਵੇ, ਪੈਸੇ ਦੇਵੇ ਜਾਂ ਕੋਈ ਚੀਜ਼ ਦੇਵੇ, ਤਾਂ ਕਿਆ ਉਹ ਹਮਕੋ ਲੈਣੀ ਚਾਹੀਏ ਜਾਂ ਉਸਕੋ ਵੀ ਮਨਾ ਕਰ ਦੇਣਾ ਚਾਹੀਏ?
ਉਹ ਤਾਂ ਤੁਹਾਡੇ ਮਾਂ ਬਾਪ ਹੈ, ਮਾਂ ਬਾਪ ਦਾ ਹੱਕ ਹੀ ਹੈ ਬੱਚਿਆਂ ਨੂੰ, ਬੱਚੇ ਮਾਂ ਬਾਪ ਦਾ ਖਾਂਦੇ ਹੀ ਆਏ, ਉਹਨਾਂ ਨੇ ਪਾਲੇ ਵੀ ਹੈ।
ਵੈਲ ਦੇ ਆਰ ਯੋਰ ਪੇਰੈਂਟਸ ਐਂਡ ਰਿਲੇਟਿਵਸ ਐਂਡ ਇਟ ਇਜ਼ ਦੇਅਰ ਰਿਸਪੋਂਸਿਬਿਲਿਟੀ ਟੂ ਗਿਵ ਯੂ ਵਾਟ ਯੂ ਨੀਡ ਔਰ ਵਾਟ ਦੇ ਫੀਲ ਲਾਈਕ ਗਿਵਿੰਗ। ਦੇ ਆਰ ਗਿਵਨ ਯੂ ਅ ਲੋਟ ਐਵਰ ਸਿੰਸ when you got the birth, they have given you a lot, so it doesn't matter.
What about the government grants for artists who might not otherwise be able to continue their work as an artist without the availability of government grants?
The government deti paisa kalakaron ko protsahan dene ke liye. ਅਗਰ ਉਹ ਕਲਾਕਾਰ ਕੋ ਪ੍ਰੋਤਸਾਹਨ ਨਾ ਮਿਲੇ ਤਾਂ ਉਹ ਕਲਾਕਾਰ ਆਪਣੀ ਕਲਾ ਅੱਗੇ ਨਹੀਂ ਬੜਾ ਸਕਦਾ। ਅਗਰ ਸਰਕਾਰ ਸੇ ਪੈਸਾ ਮਿਲਤਾ ਇਸ ਤਰ੍ਹਾਂ ਦਾ ਪ੍ਰੋਤਸਾਹਨ ਕੇ ਰੂਪ ਮੇਂ, ਤਾਂ ਉਸਕੇ ਬਾਰੇ ਮੇਂ
ਦੇਖੋ ਬਈ, ਆਖਿਰ ਜਿਹਨਾਂ ਲੋਕਾਂ ਦਾ ਪੁੰਨ ਹੈ ਉਹਨੂੰ ਕਰਮ ਤੁਹਾਡੇ ਉੱਤੇ ਬਣੇਗਾ ਹੀ। ਉਹ ਤਾਂ ਚਾਹੇ ਗੌਰਮੈਂਟ ਦਿੰਦੀ ਆ, ਉਹ ਉੱਥੇ ਵੀ ਉਹਨਾਂ ਦੇ ਫੰਡ ਐਸੇ ਬਣਾਏ ਆ ਵਿਪੁਨ ਵਾਸਤੇ ਤੁਸੀਂ ਦਿਓ ਤਾਂ ਬਣੇਗਾ ਹੀ
ਵੈਲ ਵੈਦਰ ਯੂ ਆਰ ਗੈਟਿੰਗ ਮਨੀ ਫਰੋਮ ਦਾ ਗਵਰਨਮੈਂਟ ਔਰ ਇਫ ਐਨੀ ਅਦਰ ਪਰਸਨ ਇਫ ਦੈਟ ਇਜ਼ ਨੋਟ ਅਰਨਡ ਬਾਈ ਯੋਰ ਸੈਲਫ ਯੂ ਵਿਲ ਹੈਵ ਟੂ ਗਿਵ ਸਮਥਿੰਗ ਇਨ ਇਨ ਰਿਵਾਰਡ ਆਫ ਦੈਟ ਯੂ ਵਿਲ ਹੈਵ ਟੂ ਕੈਰੀ ਅ ਲਿਟਲ ਬਿਟ ਆਫ ਕਰਮਾਸ ਆਫ ਦੈਮ ਦੋਜ਼ ਹੂ ਆਰ ਡੋਨੇਟਿਡ ਔਰ ਦੋਜ਼ ਹੂ ਆਰ ਕੰਟਰੀਬਿਊਟਿਡ ਦੈਟ ਮਨੀ
ਸਾਡੇ ਉੱਥੇ ਰਾਜਸਥਾਨ ਦੇ ਵਿੱਚ ਕਈ ਸਾਲ ਹੋ ਗਏ ਕਾਲ ਪਏ ਨੂੰ ਔਰ ਵਿਸ਼ਵ ਸੰਸਥਾ ਜਿਹੜੀ ਹੈ ਉਹ ਉਹਨਾਂ ਦੇ ਵਾਸਤੇ ਰੋਜ਼ੀ ਰੋਟੀ ਦਾ ਇੰਤਜ਼ਾਮ ਕਰਦੀ ਹੈ ਔਰ ਉਸ ਫੰਡ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਗੌਰਮੈਂਟਾਂ ਹੈ ਉਹ ਧਰਮ ਅਰਥ ਚੰਦਾ ਦੇ ਰਹੀਆਂ ਹੈ ਤਾਂ ਉਹ ਜਿਹੜੇ ਹੁਣ ਚੰਦਾ ਦੇ ਰਹੇ ਆ ਤੁਹਾਡੇ ਲੋਕ ਜਿਹੜੇ ਹੁਣ ਉਹ ਖਾ ਰਹੇ ਆ ਕਿ ਉਹਨਾਂ ਨੂੰ ਉਹ ਜਿਹੜੇ ਖਾ ਜਿਹੜੇ ਦਿੰਦੇ ਆ ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਤਾਂ ਉਹ 'ਚ ਮਿਲੇਗਾ ਹੀ
ਯੂ ਸੀ ਵੈਨ ਦ ਡਰਾਊਟ ਕੇਮ ਇਨ ਆਵਰ ਏਰੀਆ ਦੀ ਸਮ ਇੰਟਰਨੈਸ਼ਨਲ ਔਰਗਨਾਈਜੇਸ਼ਨ ਦੇ ਮੇਡ ਵਨ ਫੰਡ ਐਂਡ ਮੈਨੀ ਗਵਰਨਮੈਂਟਸ ਗੇਵ ਅ ਲੋਟ ਆਫ ਮਨੀ ਇਨ ਦੈਟ ਸੋ ਦੋਜ਼ ਹੂ ਡੋਨੇਟਿਡ ਦੈਟ ਮਨੀ ਦੇ ਵਿਲ ਡੈਫੀਨੇਟਲੀ ਗੈਟ ਦ ਫਰੂਟ ਦੇ ਵਿਲ ਡੈਫੀਨੇਟਲੀ ਗੈਟ ਸਮ ਰਿਵਾਰਡ ਆਫ ਦੈਟ ਬਿਕੋਜ਼ ਦੋਜ਼ ਹੂ ਆਰ ਈਟਿੰਗ ਦੈਟ ਮਨੀ ਦੇ ਵਿਲ ਹੈਵ ਟੂ ਗਿਵ ਸਮਥਿੰਗ ਵਟ ਐਵਰ ਡੋਨੇਸ਼ਨ ਵਨ ਮੇਕਸ ਔਰ ਵਟ ਐਵਰ ਕੰਟਰੀਬਿਊਸ਼ਨ ਵਨ ਮੇਕਸ ਡੈਫੀਨੇਟਲੀ ਹੀ ਗੈਟਸ ਦ ਫਰੂਟ ਆਫ ਦੈਟ
ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਲੈ ਦਿੱਤੇ ਬਿਨਾਂ ਰਹੇ ਨਾ ਕੋਈ ਜਿਹਦਾ ਤੁਸੀਂ ਖਾਓਗੇ ਦੇਣਾ ਜ਼ਰੂਰ ਪਏਗਾ ਚੈਣ ਜਾਣੇ ਨਾ ਵੀ ਦਾਣਾ ਕਿਸੇ ਦਾ ਖਾਓ ਉਹ ਵੀ ਹਿਸਾਬ ਕਿਤਾਬ ਤਾਂ ਵੀ ਦੇਣਾ ਲੈਣਾ ਪਏਗਾ
ਗੁਰੂ ਨਾਨਕ ਸਾਹਿਬ ਸੇ ਦੈਟ ਵਿਦਆਊਟ ਗਿਵਿੰਗ ਐਂਡ ਟੇਕਿੰਗ ਯੂ ਕੈਨ ਨਾਟ ਫਿਨਿਸ਼ ਦੀ ਕਰਮਾਸ ਇਫ ਯੂ ਵਿਲ ਈਟ ਐਨੀਬਡੀਜ਼ ਫੂਡ ਔਰ ਐਨੀਥਿੰਗ ਨੋਇੰਗਲੀ ਔਰ ਅਨਨੋਇੰਗਲੀ ਇਫ ਇਟ ਇਜ਼ ਨਾਟ ਯੋਰ ਓਨ ਇਫ ਯੂ ਆਰ ਨਾਟ ਸਪੋਜ਼ ਟੂ ਹੈਵ ਦੈਟ ਡੈਫੀਨੇਟਲੀ ਯੂ ਵਿਲ ਹੈਵ ਟੂ ਪੇ ਫੋਰ ਦੈਟ
Please talk about the pain and of separation that Majnu felt for a while in terms of when there is separation from the master and his disciple. Would Sanchi please talk about the pain which Majnu went through when he was in the desert away from Lila, and in terms of that is related to the disciple away from the master.
Kata Majnu ko jo bira بچھڑنے کا درد ہوا تھا مجنو کو جب وہ ریگستان میں چلے گیا لیلا سے دور تو اس کو جو درد ہوا بچھڑنے کا کیا اس کے بارے میں آپ کچھ بتاؤ گے مطلب یہاں پہ گرو اور سیوک کو مطلب اگر سیوک گرو سے دور ہو جاوے یا گرو سیوک سے دور ہو جاوے تو اس درد کے بارے میں آپ کچھ بتاؤ گے
میں روز ہی بتانا ستسنگ دے وچ
ڈیلی آئی ایم سیئنگ دیٹ ان دی ستسنگ
Inherited wealth, like if you inherited a large amount of money at birth, is it all right? I mean, it's supposed to earn, to live on your honest earnings. So what about money that you inherited that was given to you by relatives? I don't mean just gifts, I mean, you know, large amounts of money. Wouldn't it be better just to live on your own earnings rather than to be dependent on something that you didn't earn, even if it was granted to you by relatives?
کہ جو جائیداد کے اندر پیسہ ملتا ہے یا وارثات وارثات میں جو پیسہ ملتا ہے پوروجوں سے یا باپ دادوں سے اس کے بارے میں کیا ہے ان کو پتا ہے کہ اپنی روزی روٹی کما کے خود ہی کرنا چاہیے لیکن اگر کوئی بہت پیسہ جائیداد کے اندر یا وارث کے اندر ملے تو اس کو کیا کرنا چاہیے
دیکھو گے سنت مت دے وچ اتنی بریکی تک تسی نہ پاؤ تھانوں اپنی زندگی مشکل ہو جائے گی ٹپاؤ اتنی بریکی تک نہ سوچو
ویل یو شوڈ ناٹ تھنک اباؤٹ دس تھنگس ویری in subtle manner, in very fine way, very finer way, if you want to practice santmat. If you will go in this much depth of all these matters, it will be very difficult for you to live in this world.
Because you have a lot of money, you have to earn your own money, and you have to earn your own money, and you have to earn your own money. The child is a dharma, that your whole life is a little bit of a burden on your life.
The main thing which I have told you that earn your livelihood by the honest means, and it is the duty of the child that not to be a burden on the parents for all forever. He should also earn something of his own.
Kyunki je assi maa baap te bojha banange idhar guru te vi bojha ban jaawange assi oh kehda assi fir kha ke fir bhajan vyas karange.
Because if we will be a burden on our parents, moreover we are already burden on our master, so how we can remove that burden from our master if we are eating the money of our parents, if we are not earning our own.
Sade premi darshan singh ik ladki di shaadi de utte gaya kyunki utthe shaadi karan wale aase paase kaati hai jaan ta gurdev singh janda sade ya darshan singh ਗੁਰਦੇਵ ਸਿੰਘ ਨੂੰ ਕੋਈ ਕੰਮ ਸੀ, ਦਰਸ਼ਨ ਸਿੰਘ ਗਿਆ ਔਰ ਮੈਂ ਇਹਨਾਂ ਨੂੰ ਸ਼ੁਰੂ 'ਚ ਯਾਦ ਹੁੰਦਾ ਕਿ ਭਾੜਾ ਲੈ ਕੇ ਵਿਆਹ ਨਹੀਂ ਕਰੀਦਾ ਹੁੰਦਾ ਗਾ ਔਰ ਲੜਕੀ ਦੀ ਸ਼ਾਦੀ ਜੇ ਤੁਸੀਂ ਜਾਣਾ ਹੈ ਤਾਂ ਵੀ ਤੁਸੀਂ ਮੁਫਤ ਜਾਇਆ ਕਰੋ। ਅਤੇ ਉੱਥੇ ਗਏ, ਚੰਗਾ ਪ੍ਰਸ਼ਾਦ ਖਾਧਾ, ਚੰਗਾ ਉੱਥੇ ਚਾਹ ਚੂਹ ਪੀਤੀ ਖੂਬ ਪਿਆਰ ਦੇ ਨਾਲ, ਭਜਨ 'ਤੇ ਬੈਠੇ। ਬਣਨਾ ਕੀ ਸੀਗਾ ਕਿ ਜਿੱਥੋਂ ਤੱਕ ਰਸਾਈ ਸੀ ਨਾ ਹੋਈ, ਪਤਾ ਲੱਗਦਾ ਜਿਹਦਾ ਭਜਨ ਬਣਿਆ ਹੋਵੇ। ਔਰ ਮੈਂ ਉਦੋਂ 16 PS ਦੇ ਵਿੱਚ ਸੀਗਾ, ਸ਼ਾਮ ਨੂੰ ਦਰਸ਼ਨ ਸਿੰਘ ਸਾਈਕਲ ਦੇ ਉੱਤੇ ਖੜ੍ਹਾ, ਕਹਿਣ ਲੱਗਿਆ ਮੇਰਾ ਭਜਨ ਤਾਂ ਬਿਲਕੁਲ ਬੰਦ ਹੋ ਗਿਆ ਔਰ ਰੋਵੇ। ਮੈਂ ਉਹਨੂੰ ਕਿਹਾ ਵੀ ਤੂੰ ਕੀ 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 ਕੀਤਾ। ਉਹਨੇ ਫਿਰ ਸਾਰੀ ਹਕੀਕਤ ਦੱਸੀ। ਮੈਂ ਕਿਹਾ ਵੀ ਤੂੰ ਅੱਗੇ, ਮੈਂ ਪੂਜਾ ਤਾਂ ਲਈ ਕੋਈ ਨਹੀਂ ਸੀ, ਸਿਰਫ ਅੱਗੇ ਚਾਹ ਅਤੇ ਪ੍ਰਸ਼ਾਦ ਹੀ ਖਾਧਾ ਸੀਗਾ। ਅਤੇ ਮੈਂ ਕਿਹਾ ਵੀ ਤੂੰ ਘਰੋਂ ਰੋਜ਼ ਅੱਗੇ ਪੀਂਦਾ ਖਾਂਦਾ ਸੀ, ਤੂੰ ਲਾਲਾਂ ਪ੍ਰਸ਼ਾਦ 'ਤੇ ਸਿਰ ਦਿੱਤੀਆਂ। ਸੋ ਖਾਣੇ ਦਾ ਜੋ ਖਾਣੇ ਦਾ ਵੀ ਸਾਡੇ ਅਭਿਆਸ 'ਤੇ ਅਸਰ ਪੈ ਸਕਦਾ, ਅਤੇ ਅਗਰ ਅਸੀਂ ਹਰਾਮ ਦਾ ਖਾਵਾਂਗੇ ਤਾਂ ਕਿਵੇਂ ਨਹੀਂ ਅਸਰ ਪਏਗਾ ਸਾਡੇ 'ਤੇ।
ਦਰਸ਼ਨ ਸਿੰਘ, ਬ੍ਰਦਰ ਆਫ ਪਾਠੀ ਜੀ ਐਂਡ ਪਾਠੀ ਜੀ, ਬੋਥ ਆਫ ਦੈਮ, ਦੇ ਆਲਸੋ ਵਰਕ ਲਾਈਕ ਦ ਪ੍ਰੀਸਟ ਇਨ ਦ ਵੈਰਿੰਗ ਸੈਰੇਮਨੀਸ, ਬਿਕੋਜ਼ ਇਨ ਅਵਰ ਏਰੀਆ ਦੇਰ ਇਜ਼ ਨੋ ਅਦਰ ਮੈਨ ਹੂ ਕੈਨ ਡੂ ਦਿਸ ਵਰਕ। ਸੋ ਇਫ ਦੇਰ ਇਜ਼ ਐਨੀ ਵੈਰਿੰਗ ਪੀਪਲ ਆਲਵੇਜ਼ ਇਨਵਾਈਟ ਦੈਮ ਟੂ ਡੂ, ਐਂਡ ਆਲਵੇਜ਼ ਆਈ ਹੈਵ ਟੋਲਡ ਦੈਮ ਦੈਟ ਦੇ ਸ਼ੁੱਡ ਨੋਟ ਐਕਸੈਪਟ ਐਨੀ ਡੋਨੇਸ਼ਨ, ਐਕਸੈਪਟ ਐਨੀ ਗਿਫਟ ਵੈਨ ਦੇ ਆਰ ਪਰਫਾਰਮਿੰਗ ਦਿਸ ਵੈਰਿੰਗ ਸੈਰੇਮਨੀਸ, ਬਿਕੋਜ਼ ਇਟ ਵਿਲ ਅਫੈਕਟ ਵੈਰੀ ਬੈਡਲੀ ਔਨ ਯੋਰ ਮੈਡੀਟੇਸ਼ਨ। ਸੋ ਦੇ ਆਰ ਨੋਟ ਡੂਇੰਗ ਦੈਟ, ਬਟ ਵਾਂਸ ਇਟ ਸੋ ਹੈਪਨ ਦੈਟ ਦਰਸ਼ਨ ਸਿੰਘ ਪਾਠੀ ਜੀ ਯੰਗਰ ਬ੍ਰਦਰ ਵੈਂਟ ਦੈਟ, ਐਂਡ ਦੈਟ ਵਾਸ ਇਜ ਫਸਟ ਟਾਈਮ, ਈਵਨ ਦੋ ਹੀ ਰਿਮੈਂਬਰਡ ਨੋਟ ਟੂ ਐਕਸੈਪਟ ਐਨੀ ਗਿਫਟ ਔਰ ਡੋਨੇਸ਼ਨ, ਬਟ ਸਟਿਲ ਆਫਟਰ ਦ ਵੈਰਿੰਗ ਸੈਰੇਮਨੀਜ਼ ਵੇਅਰ ਓਵਰ, ਦੇ ਸਰਵਡ ਹਲਵਾ ਐਂਡ ਦ ਟੀ ਐਂਡ ਐਵਰੀਥਿੰਗ, ਐਂਡ ਹੀ ਏਟ ਦੈਟ, ਹੀ ਏਟ ਦ ਹਲਵਾ ਐਂਡ ਟੀ ਐਂਡ ਐਵਰੀਥਿੰਗ ਵੈਰੀ ਫਾਈਨਲੀ, ਸਟਮਕ ਵਾਸ ਫੁੱਲ ਐਂਡ ਐਵਰੀਥਿੰਗ ਲਾਈਕ ਦੈਟ, ਐਂਡ ਆਫਟਰ ਦੈਟ ਵੈਨ ਹੀ ਕੇਮ ਬੈਕ ਹੋਮ ਐਂਡ ਹੀ ਸੈਟ ਫੋਰ ਮੈਡੀਟੇਸ਼ਨ, ਹੀ ਕੁਡਨਟ ਗੋ ਅਪ ਇਨ ਦ ਮੈਡੀਟੇਸ਼ਨ ਵੇਅਰ ਹੀ ਵਾਸ, ਵੇਅਰ ਹੀ ਯੂਜ਼ ਟੂ ਗੋ, ਓਨਲੀ ਹੀ ਰਿਅਲਾਈਜ਼ਿਸ ਦਿਸ ਫਾਲਟ, ਓਨਲੀ ਹੀ ਰਿਅਲਾਈਜ਼ਿਸ ਦੀ ਅਫੈਕਟ ਆਫ ਈਟਿੰਗ ਦ ਥਿੰਗ ਵਿਚ ਇਜ਼ ਨੋਟ ਡਨ ਬਾਈ ਵਨ ਸੈਲ, ਵਨ ਹੂ ਇਜ਼ ਡੂਇੰਗ ਦ ਮੈਡੀਟੇਸ਼ਨ ਐਂਡ ਵਨ ਹੂ ਨੋਜ਼ ਦੈਟ ਹਾਓ ਫਾਰ ਹੀ ਗੋਜ਼ ਇਨ ਦ ਮੈਡੀਟੇਸ਼ਨ। ਸੋ ਵੈਨ ਹੀ ਸੈਟ ਫੋਰ ਮੈਡੀਟੇਸ਼ਨ, ਹੀ ਕੁਡਨਟ ਗੋ ਅਪ ਟੂ ਦੈਟ ਪਲੇਸ, ਐਟ ਦੈਟ ਟਾਈਮ ਆਈ ਵਾਸ ਇਨ 16 PS, ਸੋ ਹੀ ਕੇਮ ਦੈਟ traveling on the cycle for many miles, and he told me that all my progress in the meditations are stopped. So I asked him that what did you do last time, so he told me everything. So I told him that why did you do that, so he said that I didn't accept any donation, but they were serving and everybody was eating there, so I also ate there. So I told him that very not getting food in your home, very not getting tea in your home, why did you eat there, you should have waited and you should have come home and then eat there. So then he realized. So when even the food, even after doing the selfless service, even that food can affect the meditation, then you can imagine about the other things also.
ਅਫਸੋਸ ਆ, ਅਸੀਂ ਅੰਦਰ ਜਾਂਦੇ ਹੋਈਏ ਤਾਂ ਸਾਨੂੰ ਰੋਜ਼ ਰੋਜ਼ ਹੀ ਪਤਾ ਲੱਗ ਜਾ ਕਰੇ ਵੀ ਅੱਜ ਅਸੀਂ ਕਿਉਂ ਨਹੀਂ ਅੰਦਰ ਗਏ, ਤੜਫ ਲੱਗੇ, ਆਪੇ ਅਸੀਂ ਐਬ ਛੱਡ ਜਾਈਏ।
ਇਟ ਇਜ਼ ਅ ਪੀਟੀ ਦੈਟ ਵੀ ਆਰ ਨੋਟ ਗੋਇੰਗ ਵਿਦਇਨ, ਅਦਰਵਾਈਜ਼ ਵੀ ਵੁੱਡ ਹੈਵ ਨੋਨ ਦੈਟ ਵਿਚ ਇਜ਼ ਦ ਥਿੰਗ ਵਿਚ ਇਜ਼ ਸਟੋਪਿੰਗ ਅਵਰ ਪ੍ਰੋਗਰੈਸ, which are the bad habits, which are the bad things which are affecting our meditation. If we know that, then we can remove them.
Yaar je jyada khaoge, je zehar thoda khaoge, ta chalo je na bhi jaan niklegi ta behoshi ta hoegi sharir nu, hore koi defect pa janda. Isse tarah hi hai, agar assi thoda haram khane hai to saadi jehdi tarakki hai oh khatam ho jayegi, agar je jyada khaan lag jaawange te saada bhajan kani khayal hi nahi jana ga.
If you will eat the poison little or more, always it will work. If you will eat little poison, it will not take out your life, but still it will bring some defect in your body. If you will eat more poison, it will definitely bring the death to you. In the same way, if you will eat the money or eat the food which is made by the money, which is not earned by our own self, definitely it will have a little bit of effect.
Aur daan di pratha har ek sansa de andar, har ek ਮਜ਼ਹਬ ਦੇ ਅੰਦਰ ਚੱਲੀ ਹੈ, ਮੁਸਲਮਾਨਾਂ ਦੇ ਅੰਦਰ ਰਿਵਾਜ਼ ਹੈ ਵੀ 40 ਹਿੱਸਾ ਜ਼ਰੂਰ ਤੁਸੀਂ ਮਾਲਕ ਦੇ ਨਾਂ 'ਤੇ ਖਰਾਇਤ ਕਰੋ, ਔਰ ਹਿੰਦੂਆਂ ਦੇ ਅੰਦਰ ਰਿਵਾਜ਼ ਹੈ ਕਿ 10ਵਾਂ ਹਿੱਸਾ ਜ਼ਰੂਰ ਮਾਲਕ ਦੇ ਨਾਂ ਦੇ ਉੱਤੇ ਕੱਢੋ।
The practice of donation is in every religion. In Muslim also it is the practice that one should give 40% of his income in the donation in the holy causes, and in the Hindu also it is tithe of 10% like that.
ਉਹ ਕਿਉਂਕਿ ਸਾਡਾ ਕਬੀਰ ਸਾਹਿਬ ਨੇ ਕਹੇ ਪਾਣੀ ਬਾੜੋ ਨਾਮ ਮੇ ਘਰ ਮੇ ਬਾੜੋ ਦਾਮ ਦੋਨੇ ਹੱਥ ਲੁਚੀਏ ਯਹੀ ਸਿਆਣੋ ਕਾਮ। ਉਹ ਕਹਿੰਦੇ ਉਹੀ ਆਦਮੀ ਸਿਆਣਾ ਹੈ ਅਗਰ ਨਾਭ ਦੇ ਅੰਦਰ ਪਾਣੀ ਜ਼ਿਆਦਾ ਆ ਜਾਵੇ ਤਾਂ ਉਸ ਨੂੰ ਬਾਹਰ ਕੱਢੇ ਤਾਂ ਹੀ ਠੀਕ ਹੈ, ਨਾਭ 'ਚ ਪਾਣੀ ਪੈ ਜਾਏਗਾ ਤਾਂ ਉਹ ਡੁੱਬ ਜਾਏਗਾ। ਅਗਰ ਘਰ ਦੇ ਵਿੱਚ ਮਾਲਕ ਨੇ ਦਾਮ ਦਿੱਤੇ ਹੈ ਤਾਂ ਉਹ ਕਹਿਣ ਲੱਗਾ ਸਿਆਣਾ ਆਦਮੀ ਉਹੀ ਹੈ ਜਿਹੜਾ ਮਾਲਕ ਦੇ ਨਾਂ 'ਤੇ ਉਸ ਨੂੰ ਖਰਾਇਤ ਕਰ ਦੇਵੇ। ਔਰ
Why it is that? Kabir Sahib has said that when the more water is coming in the boat, and in the same way when more money is coming in your home, you should throw out that wealth, you should throw out that water with both your hands. If you will not do that, if you are sailing in the boat and water comes in the boat, if you are not removing the water from the boat, you will drown in that. In the same way, if you will not give out the donation in the name of God, again you can drown in this ocean of life. So only he is the wise man who does that.
और जितने संत आए हैं उन लोगों ने आप भी अपनी दसानों की रोजी रोटी कमाई और साध संगत की मुफ्त सेवा की और अपनी कमाई चो भी वो लोग लंगर दे विच पाउंदे रहे हैं.
All the master, those who came in the past, they all earned their livelihood by the honest means. They always emphasize the importance of doing that to the disciples. And moreover, they have donated also. And from their own income, they do the service of the langar and the satsang.
Yes, vaste sanu vi kade koshish nahi karni chahidi ki kise da mufat da khaan di. Agar kole paisa nahi to oda unne da kam kar de.
That's why we should never try to eat anybody's food without paying him anything. If we don't have money at that time, we should do a little bit of work for him to balance. Okay.